ਗੌੜੀ ਗੁਆਰੇ ਦੀ ਮਹਿਲਾ ਪੰਜਵਾਂ, ਕਰਮ ਭੂਮੀ ਮੈਂ ਬੋਇਓ ਨਾਮ, ਪੂਰਨ ਹੋਏ ਤੁਮਾਰਾ ਕੰਮ, ਫਲ ਪਾਵੈ ਮਿਟੇ ਜਮ।
ਕੌਣ ਹੈ ਗੁਰੂ? ਤਾਂ ਗੁਰੂ ਦੀ ਡੈਫੀਨੇਸ਼ਨ ਦੱਸ ਰਹੇ ਨੇ, ਰਹਿਣ ਦਿਨਸ ਰਹੇ ਇੱਕ ਰੰਗਾ। ਗੁਰੂ ਕਿਹੜੀ ਹਸਤੀ ਏ? ਸੰਤ ਕਿਹੜੀ ਹਸਤੀ ਏ? ਗੁਰੂ ਜਾਂ ਸੰਤ ਉਹ ਹਸਤੀ ਏ ਜੋ ਰਾਤ ਦਿਨ ਰਹੇ ਰਹਿੰਦਾ ਹੈ ਇੱਕ ਰੰਗਾ, ਇੱਕ ਮਾਲਕ ਦੇ ਰੰਗ ਵਿੱਚ, ਇੱਕ ਮਾਲਕ ਦੇ ਪਿਆਰ ਵਿੱਚ। ਰੰਗਾ ਆਖਦੇ ਨੇ ਪਿਆਰ, ਇੱਕ ਮਾਲਕ ਦੇ ਪਿਆਰ ਵਿੱਚ ਬੈਠਾ ਹੈ ਦਿਨ ਔਰ ਰਾਤ। ਨੀਂਦ ਚ ਹੈ ਤਾਂ ਵੀ ਉਸ ਨਾਲ ਪਰਮਾਤਮਾ ਨਾਲ ਜੁੜਿਆ ਹੈ, ਨੀਂਦ ਵਿੱਚ ਵੀ ਜੁੜਿਆ ਹੈ, ਦਿਨ ਵੇਲੇ ਤੇ ਜੁੜਦਾ ਹੀ ਹੈ। ਸੁੱਤਿਆਂ ਪਿਆਂ ਜਦੋਂ ਸਰੀਰ ਆਰਾਮ ਕਰ ਰਿਹਾ ਉਦੋਂ ਵੀ ਮਾਲਕ ਦੇ ਰੰਗ ਵਿੱਚ ਹੀ ਹੈ। ਤਾਂ ਕਹਿੰਦੇ ਨੇ ਰਹਿਣ ਦਿਨਸ ਰਹੇ ਇੱਕ ਰੰਗਾ, ਇੱਕ ਇੱਕ ਮਾਲਕ ਦੇ, ਇੱਕ ਪ੍ਰਭੂ ਦੇ ਰੰਗ ਵਿੱਚ, ਇੱਕ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ। ਹਾਂਜੀ,
ਪ੍ਰਭ ਕੋ ਜਾਣੇ ਸਦ ਹੀ ਸੰਗਾ,
ਤੇ ਪ੍ਰਭ ਕੋ ਜਾਣੇ ਸਦ ਹੀ ਸੰਗਾ, ਹਮੇਸ਼ਾ ਹਾਜ਼ਰ ਨਾਜ਼ਰ। ਸੰਤ ਲਈ, ਗੁਰੂ ਲਈ ਪਰਮੇਸ਼ਰ ਹਾਜ਼ਰ ਨਾਜ਼ਰ ਹੈ, ਕਿਉਂਕਿ ਦ੍ਰਿਸ਼ਟੀ ਖੁੱਲ ਗਈ ਹੈ, ਪਰਮਾਤਮਾ ਹਰ ਥਾਂ ਨਜ਼ਰ ਆ ਰਿਹਾ ਹੈ, ਆਪਣੇ ਵਿੱਚ ਵੀ, ਦੂਜਿਆਂ ਵਿੱਚ ਵੀ, ਪੂਰੀ ਸ੍ਰਿਸ਼ਟੀ ਵੀ ਭਰੀ ਬੈਠਾ ਹੈ ਪਰਮਾਤਮਾ। ਇਹ ਗੁਰੂ ਨੂੰ ਨਜ਼ਰ ਆ ਗਿਆ, ਇਹ ਸੰਤ ਨੂੰ ਨਜ਼ਰ ਆ ਗਿਆ। ਹਾਂਜੀ,
ਠਾਕੁਰ ਨਾਮ ਕਿਉ ਉਨਵਰਤਨ।
ਹੁਣ ਕਹਿੰਦੇ ਨੇ ਸੰਤ ਦਾ, ਗੁਰੂ ਦਾ ਵਰਤਣ ਵਲੇਵਾਂ ਹੀ ਇੱਕੋ ਹੀ ਹੈ। ਵਰਤਣ, ਵਰਤਣ ਕੀ ਹੈ? ਵਰਤਣ ਵਲੇਵਾਂ, ਦਿਨ ਰੋਜ਼ ਦਾ ਨਿਤ ਪ੍ਰਤੀ ਦਾ ਕਾਰ ਵਿਹਾਰ, ਜਿਸ ਚੀਜ਼ ਨਾਲ ਰੋਜ਼ ਵਰਤਣਾ, ਨਿਤ ਦਾ ਕਾਰ, ਨਿਤ ਦੀ ਵਿਹਾਰ ਸੰਤ ਦੀ ਕੀ ਹੈ? ਠਾਕੁਰ ਨਾਮ, ਪਰਮੇਸ਼ਰ ਦਾ ਨਾਮ, ਰੱਬ ਦਾ ਨਾਮ। ਠਾਕੁਰ ਨਾਮ, ਰੱਬ ਦਾ ਨਾਮ ਕੀ ਉਹ ਕਰ ਲਿਆਏ ਉਨ, ਉਸ ਗੁਰੂ ਨੇ ਜਾਂ ਉਸ ਸੰਤ ਨੇ? ਵਰਤਣ, ਨਿਤ ਦਾ ਵਰਤਣ ਵਲੇਵਾਂ, ਨਾਮ ਜਪਣਾ ਸੰਤ ਦਾ ਨਿਤ ਦਾ ਵਰਤਣ ਵਲੇਵਾਂ ਏ। ਇਹ ਨਹੀਂ ਕਿ ਬਈ ਅੱਜ ਜਪਿਆ ਤੇ ਫਿਰ ਕਦੇ ਜਪ ਲਵਾਂਗੇ, ਹਫਤੇ ਵਾਰੀ ਜਪ ਲਵਾਂਗੇ, ਸੱਤੀ ਦਿਨੀ ਜਪ ਲਵਾਂਗੇ। ਕਹਿੰਦੇ ਨੇ ਸੰਤ ਦਾ ਤੇ ਨਿਤ ਦਾ ਇੱਕ ਕਰਮ ਹੋ ਜਾਂਦਾ ਹੈ, ਉਹਦਾ ਵਰਤਣ ਵਲੇਵਾਂ ਹੀ ਇਹ ਹੋਈ ਹੈ। ਠਾਕੁਰ ਨਾਮ ਕੀ ਉਹ ਕਰ ਲਿਆ ਹੈ ਉਸਨੇ? ਠਾਕੁਰ ਦਾ ਨਾਮ ਕੀ ਕਰ ਲਿਆ ਹੈ? ਵਰਤਣ, ਨਿਤ ਦਾ ਵਰਤਣ ਵਲੇਵਾਂ, ਨਿਤ ਦੀ ਵਰਤਣ ਵਾਲੀ ਚੀਜ਼। ਹਾਂਜੀ,
ਤ੍ਰਿਪਤ ਅਘਾਵਨ ਹਰ ਕੇ ਦਰਸ਼ਨ।
ਤ੍ਰਿਪਤ ਅਘਾਵਨ ਹਰ ਕੇ ਦਰਸ਼ਨ, ਹਰੀ ਦੇ ਦਰਸ਼ਨ ਉਹ ਹਮੇਸ਼ਾ ਹੀ ਕਰ ਰਿਹਾ ਹੈ ਤੇ ਇਸ ਤਰ੍ਹਾਂ ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ। ਭਾਵ ਕੀ? ਤ੍ਰਿਸ਼ਨਾ ਹੁਣ ਸਤਾ ਨਹੀਂ ਰਹੀ, ਸਭੇ ਭੁੱਖਾਂ ਮਿਟ ਗਈਆਂ ਨੇ, ਹੋਰ ਕੁਝ ਚਾਹੀਦਾ ਹੀ ਨਹੀਂ। ਤ੍ਰਿਪਤੀ ਅਘਾਵਨ, ਤ੍ਰਿਸ਼ਨਾ ਮਿਟ ਗਈ ਹੈ, ਅੰਦਰੋਂ ਰੱਜ ਗਿਆ ਹੈ ਹਰੀ ਦੇ ਦਰਸ਼ਨਾਂ ਨਾਲ। ਤ੍ਰਿਪਤੀ ਅਘਾਵਨ ਹਰ ਕੇ ਦਰਸ਼ਨ, ਅੰਦਰ ਹੀ ਪਰਮੇਸ਼ਰ ਦੇ ਦਰਸ਼ਨ ਪਾ ਲਏ ਨੇ ਉਸਨੇ, ਹਰ ਥਾਂ ਹੀ ਪਰਮਾਤਮਾ ਨਜ਼ਰ ਆ ਰਿਹਾ, ਹੋਰ ਕੋਈ ਮੰਗ ਹੀ ਕੋਈ ਰਹੀ ਨਹੀਂ, ਹੋਰ ਕੋਈ ਲਾਲਚ ਰਿਹਾ ਨਹੀਂ ਬਾਕੀ। ਹਾਂਜੀ,
ਹਰ ਸੰਗ ਰਾਤੇ ਮਨ ਤਨ ਹਰੇ।
ਹਰ ਸੰਗ ਰਾਤੇ ਮਨ ਤਨ ਹਰੇ, ਹਰੇ ਦਾ ਮਤਲਬ ਹੈ ਖੇੜੇ ਵਿੱਚ, ਮਨ ਵੀ ਖੇੜੇ ਵਿੱਚ ਤੇ ਤਨ ਵੀ ਖੇੜੇ ਵਿੱਚ। ਹਰੀ ਸੰਗ ਰਾਤੇ, ਪਰਮੇਸ਼ਰ ਨਾਲ ਨਾਮ, ਪਰਮੇਸ਼ਰ ਨਾਲ ਪਿਆਰ ਪਾ ਕੇ ਮਨ ਤਨ ਹਰੇ, ਨਿੱਤੀ ਖੇੜੇ ਚ ਰਹਿੰਦੇ ਨੇ ਪਰਮੇਸ਼ਰ ਨਾਲ ਪਿਆਰ ਪਾ ਕੇ, ਉਹ ਸਦਾ ਖੇੜੇ ਚ ਰਹਿੰਦੇ ਨੇ, ਕੋਈ ਗਮੀ ਕੋਈ ਉਦਾਸੀ ਉਹਨਾਂ ਦੇ ਨੇੜੇ ਟੁੱਕਦੇ ਨਹੀਂ, ਸਦਾ ਆਨੰਦ ਚਿੱਤ। ਆਖਦੇ ਨੇ ਹਰ ਸੰਗ ਰਾਤੇ, ਸੰਗ ਦਾ ਮਤਲਬ ਨਾਲ, ਹਰੀ ਨਾਲ ਰਾਤੇ ਪ੍ਰੇਮ ਵਿੱਚ ਬੱਝੇ, ਪਰਮੇਸ਼ਰ ਨਾਲ ਪ੍ਰੇਮ ਵਿੱਚ ਬੱਝ ਕੇ ਉਹ ਮਨ ਕਰਕੇ ਤਨ ਕਰਕੇ ਸਦਾ ਖੇੜੇ ਵਿੱਚ ਰਹਿੰਦੇ ਨੇ, ਖੁਸ਼ੀ। ਹਾਂਜੀ,
ਗੁਰਪੂਰੇ ਕੀ ਸ਼ਰਨੀ ਪਰੇ ਰਹਾਓ।
ਗੁਰਪੂਰੇ ਕੀ ਸ਼ਰਨੀ ਪਰੇ, ਤੋ ਇਥੇ ਆਖਿਆ ਸੰਤ ਨੂੰ ਜਪਣ ਵਾਲਾ ਜਿਹੜਾ ਜਪ ਰਿਹਾ ਹੈ ਉਹ ਪੂਰਨ ਗੁਰੂ ਦੀ ਸ਼ਰਨ ਪੈ ਕੇ ਤੇ ਦਿਨ ਰਾਤ ਜਪਦਾ ਏ ਪਰਮੇਸ਼ਰ ਦੇ ਪਿਆਰ ਵਿਚ ਰੰਗਿਆ ਏ ਤੇ ਆਪਣੇ ਮਨ ਤੇ ਤਨ ਨੂੰ ਖੇੜੇ ਵਿਚ ਲਿਆ ਹੈ।
ਚਰਨ ਕਮਲ ਆਤਮ ਆਧਾਰ,
ਚਰਨ ਕਮਲ ਆਤਮ ਆਧਾਰ, ਪਰਮਾਤਮਾ ਦੇ ਚਰਨ ਕਮਲ ਹੁਣ ਆਤਮਾ ਦਾ ਆਸਰਾ ਬਣ ਗਏ ਨੇ। ਆਤਮਾ ਨੂੰ ਇੱਕੋ ਇੱਕ ਆਸਰਾ ਏ ਪ੍ਰਭੂ ਦੇ ਚਰਨ ਕਮਲਾਂ ਦਾ। ਈਸ਼ਵਰ ਵਿਚ ਧਿਆਨ ਧਰਨਾ ਇਹ ਇੱਕ ਵੱਡਾ ਆਸਰਾ ਏ ਉਸ ਲਈ।
ਇੱਕ ਨਿਹਾਰ ਆਗਿਆਕਾਰ,
ਇੱਕ ਨਿਹਾਰ ਆਗਿਆਕਾਰ, ਆਗਿਆਕਾਰ ਉਹ ਹੁਕਮੀ ਬੰਦੇ ਬਣ ਜਾਂਦੇ ਨੇ, ਹੁਕਮ ਵਿਚ ਰਹਿੰਦੇ ਨੇ। ਇੱਕ ਨਿਹਾਰ ਆਗਿਆਕਾਰ, ਸਦਾ ਆਗਿਆ ਵਿਚ ਰਹਿੰਦੇ ਨੇ ਪ੍ਰਭੂ ਦੀ, ਤੇ ਇੱਕੋ ਪ੍ਰਭੂ ਨੂੰ ਚੇਤੇ ਰੱਖਦੇ ਨੇ। ਨਿਹਾਰ ਤੱਕਣਾ, ਇੱਕ ਪ੍ਰਭੂ ਦਾ ਹੀ ਆਸਰਾ ਤੱਕਦੇ ਨੇ ਤੇ ਸਦਾ ਹੀ ਪ੍ਰਭੂ ਦੇ ਹੁਕਮ ਵਿਚ ਰਹਿੰਦੇ ਨੇ, ਪ੍ਰਭੂ ਦੇ ਆਗਿਆਕਾਰ ਰਹਿੰਦੇ ਨੇ। ਹਾਂਜੀ,
ਇੱਕੋ ਬਨਜ ਇੱਕੋ ਵਿਵਹਾਰੀ,
ਵਿਵਹਾਰੀ ਕਹਿੰਦੇ ਨੇ ਵਪਾਰੀ, ਉਹ ਇੱਕੋ ਤਰ੍ਹਾਂ ਦੇ ਵਪਾਰੀ ਹੁੰਦੇ ਨੇ, ਨਾਮ ਦੇ ਵਪਾਰੀ। ਇੱਕੋ ਹੀ ਉਹਨਾਂ ਦਾ ਬਣ ਜੇ, ਇੱਕੋ ਹੀ ਵਪਾਰ ਹੈ, ਹੋਰ ਕੋਈ ਦੂਸਰਾ ਵਪਾਰ ਨਹੀਂ ਹੈ, ਉਹ ਹੋਰ ਕਿਸੇ ਚਮੇਲੇ ਵਿਚ ਨਹੀਂ ਪੈਂਦੇ, ਹੋਰ ਕਿਸੇ ਵਰਤਣ ਵਾਲੇ ਵਿਚ ਨਹੀਂ ਪੈਂਦੇ, ਇੱਕੋ ਹੀ ਨਾਮ ਹੀ ਵਰਤਣ ਵਾਲੇ ਵਾ। ਹਾਂਜੀ,
ਅਵਰ ਨਾ ਜਾਣੇ ਬਿਨ ਨਿਰੰਕਾਰੀ,
ਅਵਰ ਨਾ ਜਾਣੇ ਬਿਨ ਨਿਰੰਕਾਰੀ, ਨਿਰੰਕਾਰ ਪ੍ਰਭੂ ਤੋਂ। ਨਿਰੰਕਾਰ ਦਾ ਮਤਲਬ ਹੁੰਦਾ ਨਿਰਆਕਾਰ, ਨਿਰੰਕਾਰ ਲਫ਼ਜ਼ ਬਣਿਆ ਨਿਰਆਕਾਰ ਤੋਂ, ਜਿਹਦਾ ਆਕਾਰ ਨਹੀਂ, ਜਿਹਦਾ ਸਰੀਰ ਨਹੀਂ ਉਹਦਾ ਆਕਾਰ ਵੀ ਨਹੀਂ ਹੈ। ਤਾਂ ਨਿਰੰਕਾਰ ਜੋਤ ਹੈ, ਸਰੀਰ ਸਾਰੇ ਉਸੇ ਦੇ ਨੇ ਪਰ ਫਿਰ ਵੀ ਉਹ ਸਰੀਰ ਤੋਂ ਰਹਿਤ ਹੈ। ਆ ਸਾਰੇ ਸਰੀਰ ਉਸੇ ਦੇ ਬਣਾਏ ਹੋਏ ਨੇ ਪਰ ਫਿਰ ਵੀ ਉਸਦਾ ਆਪਣਾ ਸਰੀਰ ਕੋਈ ਨਹੀਂ, ਉਹ ਨਿਰਆਕਾਰ ਹੈ। ਤਾਂ ਨਿਰੰਕਾਰ ਲਫ਼ਜ਼ ਨਿਰਆਕਾਰ ਵੱਲ ਇਸ਼ਾਰਾ ਹੁੰਦਾ ਹੈ ਹਮੇਸ਼ਾ। ਤੋ ਅਵਰ ਨਾ ਜਾਣੇ ਬਿਨ ਨਿਰੰਕਾਰੀ, ਜਿਹੜੇ ਸੰਤ ਜਨ ਨੇ, ਗੁਰੂ ਨੇ, ਕਦੇ ਵੀ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਉਹ ਜਾਣਦੇ ਹੀ ਨਹੀਂ, ਭਾਵ ਹੋਰ ਕਿਸੇ ਦਾ ਧਿਆਨ ਨਹੀਂ ਕਰਦੇ। ਹਾਂਜੀ, ਹੋਰ ਕਿਸੇ ਨਾਲ ਸਾਂਝ ਨਹੀਂ ਬਣਾਉਂਦੇ।
ਹਰਖ ਸੋਗ ਦੂਹੂ ਤੇ ਮੁਕਤੇ,
ਤੇ ਫਿਰ ਪ੍ਰਭੂ ਨਾਲ ਸਾਂਝ ਬਣਾਉਣ ਦਾ ਸਦਕਾ ਸੁਭਾਅ ਕੈਸਾ ਬਣ ਜਾਂਦਾ ਹੈ। ਕਹਿੰਦੇ ਨੇ ਹਰਖ ਸੋਗ ਦੋਹੂ ਤੇ ਮੁਕਤੇ, ਮੁਕਤ ਹੋ ਜਾਂਦੇ ਨੇ ਜਿਉਂਦਿਆਂ ਜੀ ਕਾਸ ਤੋਂ, ਨਾ ਸਿਰਫ ਸੋਗਾਂ ਤੋਂ ਬਲਕਿ ਹਰਖ ਤੋਂ ਵੀ। ਮੈਂ ਦੱਸ ਦਿਆਂ ਕਿ ਹਰਖ ਤੇ ਸੋਗ ਦੋਨੇ ਦੇ ਆਰ ਦਾ ਸੇਮ ਸਾਈਜ਼ ਆਫ ਦਾ ਕੋਇਨ, ਕਦੇ ਇਹਨਾਂ ਨੂੰ ਅਲੈਦਾ ਨਹੀਂ ਕੀਤਾ ਜਾ ਸਕਦਾ। ਜੇ ਹਰਖ ਹੈ ਤੇ ਸੋਗ ਵੀ ਹੈ, ਜੇ ਸੋਗ ਹੈ ਤੇ ਹਰਖ ਵੀ ਹੈ, ਕਦੇ ਅਲੈਦਾ ਨਹੀਂ ਕੀਤੇ ਜਾ ਸਕਦੇ। ਖੁਸ਼ੀ ਨਾਲ ਗਮੀ ਜੁੜੀ ਹੈ, ਗਮੀ ਨਾਲ ਖੁਸ਼ੀ ਜੁੜੀ ਹੈ, ਕਦੇ ਇਹਨਾਂ ਨੂੰ ਤੋੜ ਨਹੀਂ ਸਕਦੇ। ਪੂਰਾ ਸਿੱਕਾ ਹੱਥ ਵਿਚ ਆਏਗਾ, ਇਹ ਨਹੀਂ ਕਿ ਸਿੱਕੇ ਦਾ ਇੱਕ ਹਿੱਸਾ ਬੋਝੇ ਚ ਪੈ ਜਾਏ ਦੂਜਾ ਸੁੱਟ ਦੇਵਾਂ, ਉਹ ਸਿੱਕਾ ਹੀ ਨਹੀਂ ਰਹਿੰਦਾ। ਇਕੱਠੇ ਜੁੜੇ ਨੇ, ਜੇ ਕੋਈ ਜੁੜ ਗਿਆ ਅਤਿਅੰਤ ਖੁਸ਼ੀ ਨਾਲ, ਅੱਜ ਜਿਸ ਦਿਨ ਉਹ ਖੁਸ਼ੀ ਦੂਰ ਹੋਏਗੀ ਉਦਾਸੀ ਜਗ੍ਹਾ ਲੈ ਲਵੇਗੀ। ਖੁਸ਼ੀ ਗਈ ਨਹੀਂ, ਉਦਾਸੀ ਆਈ ਨਹੀਂ, ਔਰ ਉਦਾਸੀ ਸਦਾ ਟਿਕੀ ਨਹੀਂ ਰਹਿੰਦੀ, ਦੁੱਖ ਸਦਾ ਟਿਕਿਆ ਨਹੀਂ ਰਹਿੰਦਾ। ਔਰ ਜਿਹੜਾ ਜੁੜ ਗਿਆ ਦੁੱਖ ਨਾਲ, ਜਿਹੜਾ ਦੁੱਖ ਮੰਨਦਾ ਰਿਹਾ, ਜਰਾ ਵੀ ਦੁੱਖ ਔਲਾ ਹੋਏਗਾ ਸੁੱਖ ਪ੍ਰਤੀਤ ਕਰੇਗਾ। ਹੈ ਦੋਨੋ ਹੀ ਧੋਖੇ, ਤੋ ਜਿਹੜਾ ਛੱਡਦਾ ਦੋਨੋ ਹੀ ਛੱਡਦਾ ਹੈ, ਹਰਖ ਵੀ ਛੋੜਦਾ ਹੈ ਤੇ ਸੋਗ ਵੀ ਛੱਡਦਾ ਹੈ। ਇਹ ਨਹੀਂ ਕਿ ਤੁਸੀਂ ਹਰਖ ਬਚਾ ਕੇ ਰੱਖ ਲਓ ਤੇ ਸੋਗ ਛੱਡ ਦਿਓ, ਇਹ ਹੋ ਨਹੀਂ ਸਕਦਾ। ਸੋਗ ਦਾ ਤਿਆਗੀ ਉਸਨੂੰ ਹਰਖ ਦੇ ਤਿਆਗ ਦੀ ਵੀ ਤਿਆਰੀ ਕਰਨੀ ਪਏਗੀ। ਜਿਹੜਾ ਹਰਖ ਵੀ ਛੱਡ ਦਿੰਦਾ ਨਾ, ਉਹ ਇੱਕ ਦਿਨ ਸੋਗ ਵੀ ਛੱਡ ਸਕੇਗਾ। ਜਿਹੜਾ ਖੁਸ਼ੀ ਵਿੱਚ ਅਤਿਅੰਤ ਪਾਗਲ ਨਹੀਂ ਹੋ ਜਾਂਦਾ, ਉਹ ਦੁੱਖ ਵਿੱਚ ਦੁੱਖ ਮਨਾਏਗਾ ਵੀ ਨਹੀਂ, ਐਸੀ ਬਿਰਤੀ ਉਹਦੀ ਬਣ ਜਾਏਗੀ। ਹਰਖ ਸੋਗ ਤੇ ਰਹੇ ਨਿਆਰਾ। ਕੌਣ ਇਹ ਸੰਤ ਦੀ ਅਵਸਥਾ? ਤੇ ਜੇ ਹਰਖ ਨੂੰ ਫੜਨਾ ਸਿੱਖ ਗਏ ਹੋ ਤੇ ਦੁੱਖ ਨੂੰ ਵੀ ਫੜਨਾ ਸਿੱਖ ਗਏ ਹੋ, ਜੇ ਹਰਖ ਨੂੰ ਛੱਡਣਾ ਵੀ ਸਿੱਖ ਗਏ ਹੋ ਤੇ ਦੁੱਖ ਨੂੰ ਵੀ ਛੱਡਣਾ ਸਿੱਖ ਗਏ ਹੋ। ਹਰਖ ਆਇਆ ਹੈ ਸੁਤੇ ਸੁਭਾ ਸਵਾਗਤ ਹੈ ਉਹਦਾ, ਪਰ ਉਹਦੇ ਨਾਲ ਜੁੜ ਨਹੀਂ ਗਏ, ਖੁਸ਼ੀ ਚ ਪਾਗਲ ਨਹੀਂ ਹੋ ਗਏ। ਇਹ ਨਹੀਂ ਕਿ ਘਰ ਚ ਖੁਸ਼ੀ ਆਈਏ ਤੇ ਉਦਾਸੀ ਧਾਰਨ ਕਰਕੇ ਬੈਠੇ ਹੋ ਕਿ ਅਸੀਂ ਤੇ ਮਨਾਉਣੀ ਕੋਈ ਨਹੀਂ, ਇਹ ਵੀ ਰੀਤ ਨਹੀਂ ਹੈ। ਸਤਿਗੁਰਾਂ ਨੇ ਇਹ ਵੀ ਨਹੀਂ ਆਖਿਆ ਕਿ ਨਿਮੋਹ ਝੂਣੇ ਹੋ ਕੇ ਜ਼ਿੰਦਗੀ ਗੁਜ਼ਾਰੋ, ਨਹੀਂ। ਮੈਂ ਆਖਦਾ ਹਰਖ ਚ ਕੋਈ ਪਾਗਲ ਨਾ ਹੋ ਜਾਏ। ਸਾਡਾ ਕੀ ਹੁੰਦਾ, ਕੋਈ ਆ ਗਿਆ ਨਾ ਖੁਸ਼ੀ ਦਾ ਮੌਕਾ ਤੇ ਫਿਰ ਪੂਰੇ ਅੱਡੀਆਂ ਚੁੱਕ ਕੇ ਛਾਲ ਮਾਰੀ ਗਈ। ਉਹ ਕੀ ਹੈ, ਹਰਖ ਨੂੰ ਫੜ ਲਿਆ ਹੈ ਅਸੀਂ। ਜਿਹੜਾ ਹਰਖ ਨੂੰ ਫੜਨਾ ਜਾਣ ਲੈਂਦਾ ਹੈ ਉਹ ਸੋਗ ਨੂੰ ਵੀ ਫੜਨਾ ਜਾਣ ਲੈਂਦਾ, ਕਿਉਂਕਿ ਇਕੱਠੇ ਹੀ ਵੱਧੇ ਨੇ ਆਦਤ ਤੇ ਮਨ ਦੀ। ਤਾਂ ਜੋ ਖੁਸ਼ੀ ਨੂੰ ਵਾਜਬ ਕਰਕੇ ਮਾਣਦਾ ਹੈ ਉਹ ਦੁੱਖ ਵਿੱਚ ਹੁੰਦਾ ਹੋਇਆ ਵੀ ਦੁੱਖ ਤੋਂ ਨਿਰਲੇਪ ਰਹਿਣਾ ਸਿੱਖ ਜਾਂਦਾ। ਇਹੀ ਹੈ ਗੁਰੂ ਦੀ ਯੋਗਤਾ, ਇਹੀ ਹੈ ਨਾਮ ਬਾਣੀ ਸਿਖਾਉਂਦੀ ਕਿ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਓ ਕਿ ਖੁਸ਼ੀ ਵਿੱਚ ਪਾਗਲ ਨਾ ਹੋ ਜਾਓ, ਆਊਟ ਆਫ ਬਾਉਂਡਸ ਨਾ ਚਲੇ ਜਾਓ, ਤੇ ਫਿਰ ਤੁਹਾਡੀ ਬਿਰਤੀ ਐਸੀ ਹੋ ਜਾਏਗੀ ਇੱਕ ਦਿਨ ਕਿ ਦੁੱਖ ਵਿੱਚ ਦੁੱਖ ਨਾ ਮਨਾਓਗੇ। ਤੋ ਇਹ ਚੀਜ਼ ਸਤਿਗੁਰਾਂ ਨੇ ਇੱਥੇ ਸਮਝਾਈ ਹੈ, ਹਰਖ ਸੋਗ ਦੋਹੂੰ ਤੇ ਮੁਕਤ। ਰੱਬ ਦੇ ਭਗਤ ਸੰਤ ਜਨ ਗੁਰੂ ਉਹਨਾਂ ਨੂੰ ਹਰਖ ਔਰ ਸੋਗ ਦੋਨੋਂ ਨਹੀਂ ਵਿਆਪਦੇ, ਕਿਉਂਕਿ ਦੋਨਾਂ ਤੋਂ ਰਹਿਤ ਹੋ ਜਾਂਦੇ ਨੇ। ਉਹ ਹਰਖ ਨੂੰ ਫੜਨਾ ਵੀ ਛੱਡ ਦਿੰਦੇ ਨੇ, ਇਸ ਕਰਕੇ ਦੁੱਖ ਵੀ ਉਹਨਾਂ ਨੂੰ ਸੰਤਾਪਦਾ ਨਹੀਂ।
ਸਦਾ ਅਲਿਪਤ ਜੋਗ ਔਰ ਜੁਗਤੇ,
ਸਦਾ ਅਲਿਪਤ, ਅਲਿਪਤ ਕਹਿੰਦੇ ਨੇ ਨਿਰਲੇਪ, ਸਦਾ ਹੀ ਉਹ ਨਿਰਲੇਪ ਨੇ। ਨਿਰਲੇਪਤਾ ਕਿਵੇਂ ਆਉਂਦੀ ਹੈ ਉਹਦਾ ਕਾਰਨ ਵੀ ਦੱਸ ਦਿੱਤਾ ਹੈ ਕਿਵੇਂ ਆਉਂਦੀ ਹੈ। ਜੋਗ ਔਰ ਜੁਗਤੇ, ਜੋਗ ਕਹਿੰਦੇ ਨੇ ਯਾਦ, ਪ੍ਰਭੂ ਦੀ ਯਾਦ ਨੂੰ ਜੋਗ ਆਖਿਆ ਇੱਥੇ, ਤੇ ਜੁਗਤ ਆਖਿਆ ਹੈ ਸਹੀ ਜੀਵਨ ਵਾਲੀ ਜੁਗਤ। ਸਦਾ ਅਲਿਪਤ, ਸਦਾ ਉਹ ਸੰਸਾਰ ਤੋਂ ਨਿਰਲੇਪ ਰਹਿਣਾ ਕਿਵੇਂ ਸਿੱਖਦੇ ਨੇ, ਕਿਉਂਕਿ ਉਹ ਪ੍ਰਭੂ ਦੀ ਯਾਦ ਨਾਲ ਜੁੜਨਾ ਜਾਣਦੇ ਨੇ, ਪ੍ਰਭੂ ਨਾਲ ਜੁੜਨਾ ਜਾਣਦੇ ਨੇ। ਜੋਗ, ਜੋਗ ਆਖਦੇ ਨੇ ਮਿਲਾਪ ਨੂੰ, ਯਾਦ ਦੁਆਰਾ ਪ੍ਰਭੂ ਨਾਲ ਮਿਲੀਦਾ ਹੈ। ਜੋਗ ਔਰ ਜੁਗਤੇ, ਜੁਗਤੇ ਸੀ ਸਹੀ ਜੀਵਨ ਜਿਉਣ ਵਾਲੀ ਜੁਗਤ, ਗੁਰੂ ਦੀ ਦੱਸੀ ਹੋਈ ਮਰਿਆਦਾ ਵਾਲੀ ਜੁਗਤ। ਜੋ ਰਾਹ ਗੁਰੂ ਨੇ ਦੱਸਿਆ ਉਸ ਰਾਹ ਤੇ ਤੁਰਨਾ ਤੇ ਪ੍ਰਭੂ ਨੂੰ ਯਾਦ ਰੱਖਣਾ, ਇਸ ਤਰ੍ਹਾਂ ਨਿਰਲੇਪਤਾ ਮਿਲਦੀ ਹੈ ਸੰਸਾਰ ਤੋਂ। ਹਾਂਜੀ,
ਦੀਸੈ ਸਭ ਮੈਂ ਸਭ ਤੇ ਰਹਤੇ,
ਦੀਸੈ ਸਭ ਮੈਂ, ਸਾਰਿਆਂ ਵਿੱਚ ਹੀ ਉਸੇ ਤਰ੍ਹਾਂ ਵਰਤਦੇ ਨੇ ਜ਼ਿੰਦਗੀ ਉਹਨਾਂ ਦੀ, ਉਸੇ ਤਰ੍ਹਾਂ ਬੀਤਦੀ ਹੈ ਜਿਵੇਂ ਆਮ ਇਨਸਾਨ ਦੀ ਬੀਤਦੀ ਹੈ। ਦੀਸੈ ਸਭ ਮੈਂ, ਤੁਹਾਡੇ ਵਿੱਚ ਹੀ ਨੇ, ਤੁਹਾਡੇ ਵਰਗਾ ਖਾਂਦੇ ਨੇ, ਤੁਹਾਡੇ ਵਰਗਾ ਪਹਿਨਦੇ ਨੇ, ਤੁਹਾਡੇ ਵਰਗਾ ਹੀ ਸਰੀਰ ਹੈ, ਤੁਹਾਡੇ ਵਾਂਗੂ ਉਹ ਮਿਹਨਤ ਵੀ ਕਰਦੇ ਨੇ। ਦੀਸੈ ਸਭ ਮੈਂ, ਲੇਕਿਨ ਫਿਰ ਵੀ ਸਭ ਤੇ ਰਹਤੇ, ਸਾਰਿਆਂ ਵਿੱਚ ਰਹਿੰਦੇ ਹੋਏ ਸਾਰਿਆਂ ਨਾਲੋਂ ਅਲੱਗ, ਰਹਿਤੇ ਮੈਂ ਨਾ ਅਲਹਿਦਾ, ਸਭ ਤੇ ਰਹਿਤੇ ਸਾਰਿਆਂ ਨਾਲੋਂ ਜੁਦਾ ਵੱਖਰੇ, ਸਾਰਿਆਂ ਵਿੱਚ ਰਹਿੰਦੇ ਹੋਏ ਸਾਰਿਆਂ ਨਾਲੋਂ ਵੱਖਰੇ ਨੇ ਉਹ, ਕਿਉਂਕਿ ਉਹਨਾਂ ਦੀ ਜੀਵਨ ਜੁਗਤ ਹੋਰ ਹੈ। ਉਹ ਰਹਿੰਦੇ ਵੀ ਤੁਹਾਡੇ ਵਾਂਗੂ ਹੀ, ਖਾਂਦੇ ਵੀ ਤੁਹਾਡੇ ਵਾਂਗੂ ਹੀ ਹੈ, ਪਰਿਵਾਰ ਵੀ ਉਹਨਾਂ ਦੇ ਤੁਹਾਡੇ ਵਾਂਗੂ ਹੁੰਦੇ ਨੇ, ਮਿਹਨਤ ਵੀ ਉਹ ਰੁਜ਼ਗਾਰ ਵੀ ਤੁਹਾਡੇ ਵਾਂਗੂ ਕਮਾਉਂਦੇ ਨੇ ਮਿਹਨਤ ਕਰਕੇ, ਪਰ ਫਿਰ ਵੀ ਜੀਵਨ ਵਿੱਚ ਕੁਛ ਐਸਾ ਹੈ ਜਿਸ ਕਰਕੇ ਉਹ ਤੁਹਾਡੇ ਨਾਲੋਂ ਬੜੇ ਵੱਖਰੇ ਨੇ। ਦੀਸ ਹੈ ਸਭ ਮੈਂ, ਲੇਕਿਨ ਸਭ ਤੇ ਰਹਤੇ, ਸਾਰਿਆਂ ਨਾਲੋਂ ਵੱਖਰੇ ਫਿਰ ਵੀ ਵੱਖਰੇ। ਹਾਂਜੀ,
ਪਾਰ ਬ੍ਰਹਮ ਕਾ ਓਏ ਧਿਆਨ ਤੱਤੇ,
ਤੇ ਕਿਵੇਂ ਵੱਖਰੇ ਨੇ ਉਹ, ਵੱਖਰੇ ਇਸ ਤਰ੍ਹਾਂ ਨੇ ਕਿ ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ, ਸਦਾ ਹੀ ਪਾਰ ਬ੍ਰਹਮ ਦੇ ਧਿਆਨ ਵਿੱਚ ਰਹਿੰਦੇ ਨੇ, ਰੋਜ਼ੀ ਕਮਾ ਰਹੇ ਨੇ ਪਰ ਪ੍ਰਭੂ ਵਿੱਚ ਧਿਆਨ ਹੈ, ਘਰ ਵਿੱਚ ਰਹਿ ਰਹੇ ਨੇ, ਬੀਵੀ ਬੱਚੇ ਪੜ ਰਹੇ ਨੇ ਪਰ ਪ੍ਰਭੂ ਵਿੱਚ ਧਿਆਨ ਹੈ। ਤੋ ਰਹਤੇ ਸਭ ਮੈਂ, ਸਭ ਤੇ ਰਹਤੇ, रहिंदे तुहाडे वांगू सारिआं विच ने पर जीवन जुगता लै जाए फिर भी जुदा ने तुहाडे कोलों क्योंकि पार ब्रह्म दे रंग विच जुड़े रहिंदे ने।
संतन की महिमा कवन वखानो
तों डाक्या आ दस्या है संतन की महिमा कवन बखानो किस तरह बयान करा मैं संतां दी महिमा पाच आखदे ने जुड़िया होया दी महिमा मैं क्यों दसा संतन की महिमा कवन बखानो अगाध बोध किछ मित नहीं जानो अगाध बोध बोध किया ज्ञान अगाध बेअथा अंदरली सोझी है उन्होंने बे अथा अथा ना मिनी जान सकी अंदरला ज्ञान है उन्हों को अगाध बोध किछ मित नहीं जानो मित मिणती उन्हों की आत्मक ऊंचाई की मिणती की नहीं जा सकती इना बोध है इना ज्ञान है अंदरला ज्ञान उन्हों को कि उसकी गिनती हो नहीं सकती है।
पार ब्रह्म कृपा कीजे
पार ब्रह्म मोहे कृपा कीजे हे पार ब्रह्म मेरे ते कृपा करो की कृपा करो
तूर संतन की नानक दीजे
तूर संतन की नानक दीजे संत जना दी तूर मेनू दे दियो भाव की है उपदेश सिख्या अखरी अर्थ ना लेना कदे भी ना लेना दूड़ा विच कुछ नहीं पिया मैं आखदा बार बार आखना अज्ञानता सानू मार लेंदी है क्योंकि असी अखरां नू फड़ लैने आ अखरां दा भेत नहीं फड़ पांदे कि सतगुरु आख की रहे ने तूड़ निम्रता वाल संकेत है इज कोई शक नहीं पर तूड़ दी जाए मैं इकट्ठी कर लवां इकट्ठा करने योग की है संत को महात्मा को गुरु को ज्ञान है अंदरला ज्ञान है मन नू बदलन वाला ज्ञान है अंदरली सोझी वाला ज्ञान है वो इकट्ठा करने योग है तूड़ा चो की मिल जाएगा जदों गुरु नानक वसदे सन उदो सारा पिंड भी वसदा सी नानक पातशाह ने कई बारी आख्या तूड़ लफज लिया बाणी विच की उदो समझ ना आई किसी नूं कि गुरु नानक बाहर निकल देने झटपट तूड़ इकट्ठी कर लईए गुरु नानक दी तूड़ लग गई मथे नूं असीं तर जावांगे नहीं तरे तूड़ नहीं तार दी उपदेश तारदा है कितनियां तूड़ां ला लो जे मन हरामी है अंदरों तूड़ां की कर लैणगी मन खोता है ते तूड़ां च लिटदा ही है खोते तूड़ां च लिट देना वेखे आदत है खोतियां दी तूड़ां च लिटना ए मन खोता है सतगुरां ने आख्या कि था मन खुटर तेरा नहीं विश्वास तेरा ते भरोसा ही कोई नहीं हमेशा ही टेढ़ा जाना है गुरु राह दसदा वो राह ते तुरदा ही नहीं हमेशा ही टेढ़ा और तूड़ां च लिटना तेरा काम है हुण वेख्या अत्यंत पापी रोज ठगियां करनियां चोरियां करनियां दूजियां नाल धोखे करने वो आके इथे संगत दी तूड़ कितने मत्थे काले कर लैण की बन जाएगा कितनियां तूड़ां ला लो मन बदल जाएगा की संस्कार बदल जाणगे की गुरु धोखा तो खा जाएगा परमेश्वर धोखा तो खा जाएगा क्योंकि मन बदलण दा ते इरादा कोई नहीं तूड़ां की कर लैणगियां तो जदों भी तूड़ दी गल आउंदी है कदे तूड़ वल ना ध्यान जाए गुरु दी उपदेश वाल गुरु की आख रहा उस दे उपदेश वाल गुरु दी बाणी वाल ध्यान जाए और निम्रता वाल ध्यान जाए तूड़ हो जाना है निम्र हो जाना उपदेश तद ही आएगा जदों अंदरों हंकार टूटेगा निम्रता आएगी नहीं तो उपदेश तुसी धारण कर ही नहीं सकते जब तक हंकार अंदर बज जाए मैं बजी है कदों तूड़ इकट्ठा करन देंदी है उपदेश कदों इकट्ठा करन देंदी है जिस दिन अहंकार टुटदा उपदेश ते उदन ही इकट्ठा हुंदा है तो इस करके ये सारे बुझारता ने सारी बाणी बुझारत है इस बुझारत नूं सही समझ लेना बाणी नूं समझ लेना है। तेरा नहीं विश्वास तू मदमाता। हाँ जी, तू मदमाता, मद आख्या हंकार नो, माता आखदे ने मस्त, तू अपने हंकार ही जी मस्त है। होता हाँ जी, हाँ जी।
गौड़ी ग्वारे दी महला पंजमा। तू मेरा सखा तू ही मेरा मीत, तू मेरा प्रीतम तुम संग हीत, तू मेरी पात तू है मेरा गहना, तुद बिन नैमख न जाई रहना, तुज बिन नैमख न जाई रहना, तू मेरे लालन तू मेरे प्राण, तू मेरे साहिब तू मेरे खान, रहाओ जो तुम राखो तब ही रहना, जो तुम कहो सो ही मोहे कहना, सो ही मोहे करना, जय पे हो तहा तुम बसना, नरपो नाम जपो तेरा रसना, तू मेरी नव निद तू भंडार, रंग रसा तू मने आधार, तू मेरी शोभा तुम संग रचिया, तू मेरी ओट तू है मेरा तकिया, मन तन अंतर तू ही ते आया, मर्म तुम्हारा गुर ते पाया, सतगुर ते दृढ़िया एक एक है, नानक दास हर 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 टेक है, तू मेरा सखा तू ही मेरा मीत,
तू मेरा सखा तू ही मेरा मीत। यह शब्द आम पढ़िया भी जाता है, बड़ी बार रागी सज्जन इस पढ़ते भी ने, है भी बड़ा सरल सुखाला पर भाव बड़ा अच्छा है। सारे शब्दां दे भाव अच्छे ने पर कई कई मन नूं टुम जांदे ने। आख्या तू मेरा सखा, सखा आखदे ने नित दे साथी नूं सखा आखीदा, रोज दा साथी ओ सखा है, रोज दा साथी उसनूं सखा आखीदा। तो आख्या तू मेरा सखा तू ही मेरा मीत, मीत आखदे ने मित्र नूं। एक होंदा है दोस्त ते एक होंदा है गूढ़ा दोस्त, नित दा साथी। मित्रता तां बहुतियां नाल हुंदी है पर लंगोटी यार दा कोई हुंदा है, नित दा यार दे कोई विरला हुंदा है। तो आख्या है सखा उसनू, आख्या है नित दे यार नू, जिस नाल नित दी दोस्ती है, जित नाल बहुत ही निकटता है। आ मित्रता तां कईयां नाल पई हुंदी है पर गूढ़ी मित्रता गूढ़ी सांझ दे किसे विरले नाल हुंदी है। तो आख्या है तू मेरा सखा तू ही मेरा मीत, एक तू ही तू मेरा मित्र है। तू कैसा मित्र है, तू ते नित दा मित्र है, नित दा साथी। हाँ,
तू मेरा प्रीतम तुम संग हीत,
तू मेरा प्रीतम, प्रीतम प्यारे नू आखदे ने, तू ही है मेरा प्यारा, तू मेरा प्रीतम, प्रीतम प्यारा जिस नाल प्यार पै गया है, तू ही है ओ जिदे नाल मेरा प्यार बनया है, तू ही मेरा प्यारा है, तू मेरा प्रीतम है। तुम संग हीत, हीत है हित प्रेम, तेरे नाली मेरा प्रेम है। हाँ,
तू मेरी पत तू है मेरा गहना,
तू मेरी पत, पत तो भाव है इज्जत आबरू, तू ही मेरी इज्जत आबरू, तू है मेरा गहना। गहना की है, गहना किसनू आखदे ने, गहना शरीर दी सजावट हुंदी है, शरीर नूं सोना बना देंदी है, रूप नूं चमका देंदी है। तो कहिंदे ने हे प्रभु तू मेरा गहना है, तेरी होंद करके तेरे आशीर्वाद करके ही मैं चमकदा, ए आदर मान ए सन्मान ए लोगां च इज्जत पत ए सोपन ए तेरी बख्शिश है। तू मेरा गहना, गहने नाल स्त्री सुंदर लगदी है, शरीर का सोपण है, शरीर नूं सजा देंदी है। तो हे प्रभु तेरा मेरे सिर ते आशीर्वाद ए भी एक गहना है, तू मैनूं सजा देना है, उंज मेरे च कुछ कोई खिच नहीं। एक ना चीज नूं सारी दुनिया पूजन लग पैंदी है, क्यों? क्योंकि दाते दा आशीर्वाद हो जांदा है। ਪਾਣੀ ਦੀ ਮਹਿਮਾ ਕਹਿਣਾ ਹੈ। ਵੱਡੇ ਵੱਡੇ ਵੀ ਆਦਰ ਸਤਿਕਾਰ ਦਿੰਦੇ ਨੇ ਜਿਸ ਦੇ ਅੰਦਰ ਇਹ ਬਖਸ਼ਿਸ਼ ਹੈ। ਉਂਝ ਜੇ ਬਾਣੀ ਕੱਢਦੀ ਉਸ ਮਨੁੱਖ ਚੋਂ ਤੇ ਕੌਡੀ ਮੁੱਲ ਨਹੀਂ ਉਹ ਬੰਦੇ ਦਾ, ਕੋਈ ਜਾਣੇ ਵੀ ਨਾ ਉਸਨੂੰ। ਕਬੀਰ ਫਰੀਦ ਵਰਗੇ ਭਗਤ ਕੀ ਤੁਹਾਡਾ ਖਿਆਲ ਹੈ ਬੜੇ ਸ਼ਾਨਦਾਰ ਕੱਪੜੇ ਪਹਿਨਦੇ ਹੋਣਗੇ, ਕੀ ਬਹੁਤ ਹੈਸੀਅਤਾਂ ਹੋਣਗੀਆਂ, ਹੱਡੀਆਂ ਦੇ ਮੁੱਠ ਹੁੰਦੇ ਸਨ ਉਹ ਵਿਚਾਰੇ, ਕਦੇ ਰੋਟੀ ਮਿਲੀ ਕਿਤੇ ਨਾ ਮਿਲੀ, ਮਿਹਨਤ ਕਰਕੇ ਮਜ਼ਦੂਰੀ ਕਰਕੇ ਖਾਣੀ, ਸਾਦਾ ਰਹਿਣਾ, ਸਾਰੀ ਦਿਹਾੜੀ ਬੰਦਗੀ ਚ ਜੁਟੇ ਰਹਿਣਾ, ਲੇਕਿਨ ਸਾਰੀ ਦੁਨੀਆਂ ਝੁਕਦੀ ਸੀ ਕਿਉਂ? ਇਹੀ ਤੇ ਦਾਤ ਸੀ, ਭਗਤੀ ਦੀ ਤੇ ਦਾਤ ਸੀ, ਇਹੀ ਤੇ ਗਹਿਣਾ ਸੀ। ਤੂੰ ਆਖਿਆ ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ, ਤੁਝ ਬਿਨ
ਤੁਝ ਬਿਨ ਨਿਮਖ ਨਾ ਜਾਈ ਰਹਿਣਾ।
ਤੂੰ ਕਹਿੰਦੇ ਨੇ ਹੇ ਪ੍ਰਭੂ ਇਹ ਨਾਮ ਦੀ ਦਾਤ ਤੇ ਇੰਜ ਹੋ ਗਈ ਏ, ਇਹ ਤੇਰੀ ਤੇਰੇ ਨਾਲ ਜੁੜਨਾ, ਤੇਰੇ ਨਾਲ ਮਿੱਤਰਤਾ ਤੇ ਇੰਜ ਹੋ ਗਈ ਏ ਕਿ ਤੇਰੇ ਬਿਨਾਂ ਹੁਣ ਇੱਕ ਪਲ ਵੀ ਰਿਹਾ ਨਹੀਂ ਜਾ ਸਕਦਾ, ਨਿਮਖ ਨਾ ਜਾਈ ਰਹਿਣਾ। ਹਾਂਜੀ,
ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ,
ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ। ਲਾਲ ਤੋਂ ਲਫ਼ਜ਼ ਆਇਆ ਲਾਲਣ, ਲਾਲ ਕਿਸ ਨੂੰ ਆਖੀਦਾ? ਪੁੱਤਰ ਨੂੰ ਆਖੀਦਾ। ਮਾਂ ਪਿਓ ਦਾ ਪੁੱਤਰ ਨਾਲ ਬੜਾ ਪਿਆਰ ਹੁੰਦਾ, ਬੜਾ ਲਾਡ ਲਡਾਉਂਦੇ ਨੇ ਪੁੱਤਰ ਨੂੰ। ਅਸੀਂ ਸਾਰੇ ਜੀਵ ਵੀ ਉਸ ਪ੍ਰਭੂ ਦੇ ਪੁੱਤਰ ਹਾਂ, ਧੀ ਪੁੱਤਰ ਹਾਂ, ਤੇ ਉਹ ਵੀ ਸਾਡੇ ਨਾਲ ਲਾਡ ਲਡਾਉਂਦਾ ਹੈ। ਤੂੰ ਮੇਰਾ ਲਾਲਨ, ਭਾਵ ਹੈ ਕਿ ਮੈਨੂੰ ਵੀ ਤੇਰੇ ਨਾਲ ਹੀ ਲਾਡ ਏ, ਤੂੰ ਮੇਰੇ ਨਾਲ ਲਾਡ ਲਡਾਉਣਾ ਹੈ ਤੋ ਮੇਰਾ ਪਿਆਰ ਤੇਰੇ ਨਾਲ ਹੀ ਏ। ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਣ, ਤੂੰ ਮੇਰੀ ਜਿੰਦ ਤੋਂ ਮੈਨੂੰ ਪਿਆਰਾ ਹੋ ਗਿਆ। ਪ੍ਰਾਣ ਤੂੰ ਤੇ ਇੰਜ ਹੈ ਜਿਵੇਂ ਮੇਰੀ ਜਾਨ ਏ, ਜਿੰਦ ਏ, ਪ੍ਰਾਣ ਏ।
ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ,
ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ, ਖਾਨ ਆਖਦੇ ਨੇ ਸਰਦਾਰ ਨੂੰ। ਤੂੰ ਹੀ ਮੇਰਾ ਮਾਲਕ ਏ, ਤੂੰ ਹੀ ਮੇਰਾ ਸਰਦਾਰ ਏ, ਭਾਵ ਮੈਂ ਤੇ ਤੇਰਾ ਗੁਲਾਮ। ਹਾਂਜੀ,
ਰਹਾਓ ਜਿਉਂ ਤੁਮ ਰਾਖੋ ਤੇ ਵਹੀ ਰਹਿਣਾ,
ਜਿਉਂ ਤੁਮ ਰਾਖੋ ਰਾਖੋ ਤੇ ਵਹੀ ਰਹਿਣਾ। ਮੇਰੇ ਲਈ ਤੇ ਇਹੀ ਬਣਦਾ ਹੈ ਕਿ ਜਿਵੇਂ ਤੁਸੀਂ ਮੈਨੂੰ ਰੱਖੋ ਉਵੇਂ ਮੈਂ ਰਹਾ। ਗੁਲਾਮ ਮਾਲਕ ਉੱਤੇ ਆਪਣੀ ਮਰਜ਼ੀ ਥੋਪ ਨਹੀਂ ਸਕਦਾ, ਜਿਵੇਂ ਮਾਲਕ ਰੱਖੇ ਉਸੇ ਵਿੱਚ ਗੁਲਾਮ ਨੂੰ ਰਹਿਣਾ ਮਨਜ਼ੂਰ ਹੋਣਾ ਬਣਦਾ ਹੈ। ਤੋ ਆਖਿਆ ਮੈਂ ਜੋ ਤੈਨੂੰ ਸਰਦਾਰ ਬਣਾ ਲਿਆ, ਆਪਣਾ ਮਾਲਕ ਬਣਾ ਲਿਆ, ਤੋ ਹੁਣ ਜੋ ਤੁਮ ਰਾਖੋ ਤਿਵ ਹੀ ਰਹਿਣਾ, ਜਿਵੇਂ ਤੁਸੀਂ ਮੈਨੂੰ ਰੱਖੋ ਤੇਰੇ ਤੁਹਾਡੇ ਹੁਕਮ ਵਿੱਚ ਹੀ ਮੈਂ ਰਹਿਣ ਨੂੰ ਤਿਆਰ ਹਾਂ, ਉਵੇਂ ਹੀ ਮੈਂ ਰਹਿ ਕੇ ਰਾਜ਼ੀ ਹਾਂ।
ਜੋ ਤੁਮ ਕਹੋ ਸੋਹੀ ਮੋਹੇ ਕਰਨਾ,
ਜਿਵੇਂ ਗੁਲਾਮ ਉਵੇਂ ਕਰਦਾ ਜਿਵੇਂ ਮਾਲਕ ਆਖਦਾ ਹੈ। ਜੋ ਤੁਮ ਕਹੋ ਜੋ ਤੁਸੀਂ ਹੁਕਮ ਕਰੋਗੇ ਸੋਈ ਮੋਹੇ ਕਰਨਾ, ਉਹੀ ਮੈਨੂੰ ਕਰਨਾ ਬਣ ਆਉਂਦਾ ਹੈ, ਉਹੀ ਮੈਨੂੰ ਕਰਨਾ ਚਾਹੀਦਾ ਹੈ।
ਜਹ ਪੇਖੋ ਤਹਾਂ ਤੁਮ ਬਸਣਾ,
ਤੂੰ ਹੁਣ ਕਹਿੰਦੇ ਨੇ ਕਿ ਇਹ ਪ੍ਰਭੂ ਤੇਰੀ ਐਸੀ ਕਿਰਪਾ ਹੋਈ ਹੈ ਕਿ ਨਿਗਾਹ ਬਦਲ ਗਈ ਹੈ। ਜਹ ਪੇਖੋ ਜਿੱਥੇ ਮੈਂ ਨਜ਼ਰ ਮਾਰਦਾ ਤਹਾਂ ਤੁਮ ਬਸਣਾ, ਉੱਥੇ ਤੁਸੀਂ ਵਸਦੇ ਨਜ਼ਰ ਆ ਰਹੇ ਹੋ। ਜਿਸ ਪ੍ਰਾਣੀ ਵੱਲ ਨਿਗਾਹ ਮਾਰਦਾ ਤੁਸੀਂ ਦਿਸਦੇ ਹੋ, ਜਿਸ ਜਗ੍ਹਾ ਵੱਲ ਨਿਗਾਹ ਮਾਰਦਾ ਤੁਸੀਂ ਖੜੋਤੇ ਦਿਸਦੇ ਹੋ। ਤੂੰ ਜੇ ਪੇਖੋ ਜਿੱਥੇ ਨਜ਼ਰ ਦੌੜਾਨਾ ਹਾਂ ਤਹਾਂ ਉਸ ਜਗ੍ਹਾ ਤੇ ਤੁਮ ਬਸਣਾ, ਤੁਸੀਂ ਵਸਦੇ ਦਿਸਦੇ ਹੋ। ਹਾਂਜੀ,
ਨਿਰਭਉ ਨਾਮ ਜਪੋ ਤੇਰਾ ਰਸਨਾ,
ਨਿਰਭਉ ਨਾਮ ਜਪੋ ਤੇਰਾ ਰਸਨਾ। ਹੇ ਪ੍ਰਭੂ ਤੇਰਾ ਨਾਮ ਜੋ ਨਿਰਭਉ ਕਰ ਦੇਣ ਵਾਲਾ ਹੈ, ਜੋ ਭੈ ਤੋਂ ਰਹਿਤ ਕਰ ਦੇਣ ਵਾਲਾ ਹੈ, ਉਹ ਐਸਾ ਤੇਰਾ ਨਾਮ ਮੈਂ ਆਪਣੀ ਰਸਨਾ ਦੁਆਰਾ ਜਪਦਾ ਹੀ ਰਹਾਂ। ਹਾਂਜੀ,
ਤੂੰ ਮੇਰੀ ਨਵਨਿਦ ਤੂੰ ਭੰਡਾਰ,
ਮੇਰੇ ਲਈ ਤੇ ਕਹਿੰਦੇ ਨੇ ਨੌ ਨਿਧੀਆਂ, ਹੇ ਪਰਮਾਤਮਾ ਤੂੰ ਹੀ ਹੈ, ਤੂੰ ਮੇਰੀ ਨਵਨਿਦ, ਤੂੰ ਭੰਡਾਰ, ਤੂੰ ਹੀ ਸਾਰੇ ਖਜ਼ਾਨਿਆਂ ਦਾ ਮਾਲਕ ਹੈ ਮੇਰੇ ਲਈ।
ਰੰਗ ਰਸਾ ਤੂੰ ਮਨੇ ਆਧਾਰ,
ਰੰਗ ਰਸਾ, ਰੰਗ ਦੇ ਆਖਦੇ, ਰੰਗ ਆਖੀਦਾ ਪ੍ਰੇਮ ਨੂੰ, रंग रसा तो प्रेम दा रस दाता प्रेम दा रस वंडन वाला रंग रसा तू मने आधार हे परमेश्वर तू मेरे मन दा आसरा बन गया किवें तू प्रेम दा रस मेरे मन नूं बख्शदा है ते इस तरह मेरे मन दा आसरा बन गया रंग रसा प्रेम दा रस दाता बन के तू मेरे मन दा आसरा बन गया
तू मेरी शोभा तुम संग रचिया
तू मेरी शोभा तुम संग रचिया मेरी शोभा तेरे करके है मेरा मान सम्मान तेरे करके है मेरी वड्याई तेरे करके है तू मेरी शोभा तुम संग रचिया हुण ते तेरे नाल ही मेरा मन परचदा है तेरे नाल ही मेरा मन खुश रहिंदा है रचिया परचना खुश रहना अब बच्चे नूं मन परचावण लई खिडौने देई देना मन परचा रहिंदा है बच्चे दा खिडौणियां नाल मन परचा रहिंदा है आखदा है भगत कहिंदे ने कि मेरा मन इह ते परचदा है तुहाडे नाम द्वारा हुण हां जी
तू मेरी ओट तू है मेरा तकिया
तू मेरी ओट हे प्रभु हुण तू मेरा आसरा बन गया है तू मेरी ओट तू है मेरा तकिया तकिया भी आखदे ने सहारे नूं तकिया सराणे नूं आखदे ने सराणा सिर लई सहारा हुंदा है रात नूं बिस्तर ते लेटिए ते सराणा रखी देना सिर थल्ले सिर लई आसरा है तो एवें मेरी आत्मा लई तू ही आसरा है तू मेरी ओट तू है मेरा तकिया
मन तन अंतर तू ही ते आया
मन तन अंतर तू ही ते आया हे प्रभु हुण मैं अपने मन ते तन अंदर तेनू ही चेते करदा हां
मर्म तुम्हारा गुर ते पाया
मर्म तुम्हारा गुर ते पाया मर्म आखदे ने भेत नूं मर्म तुम्हारा गुर ते पाया गुरु तो हे प्रभु तेरा भेत मिलदा है मर्म आखदे ने भेत नूं प्रभु दा भेत गुरु तो मिलदा है प्रभु की है प्रभु दा मिलाप की है ए गुरु तो ही पता लगदा है हां जी
सतगुर ते दृढ़िया एक एक है
सतगुर ते दृढ़िया दृढ़िया मन विच पक्का कर लिया एक एक परमात्मा एक है उसे दा नाम एक परमात्मा दा नाम हृदय विच पक्का कर लिया
नानक दास हर 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 टेकै
नानक दास हर 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 टेकै नानक दास नूं तां हरी दी टेकै हरी दी टेकै हरी दी टेकै
परेरी महला पंजवा व्यापत हरख सोग विस्तार व्यापत स्वर्ग नरक अवतार व्यापत तन निर तन पेख शोभा मूल ब्यादि व्यापस लोभा माया व्यापत बहु प्रकारी संत जी वह प्रभ ओट तुम्हारी रहाओ व्यापत अहम बुद्ध का माता व्यापत पुत्र कलतर संग राता व्यापत हस्त घोड़े और बस्ता व्यापत रूप जोबन मदमस्ता व्यापत भूम रंग और रंगा व्यापत गीत नाद सुन संगा व्यापत सेज महल शिंगार पांच दूत व्यापत अंधियार व्यापत कर्म करे हों फासा व्यापत गृहस्त व्यापत उदासा आचार व्यवहार व्यापत एह जात सब किश व्यापत बिन हर रंग रात संतन के बंधन काटे हर राय ताको कहां ब्यापे माए कह नानक जन तूर संत पाई ताके निकट न आवे माई
सारे शब्द विच वेखोगे ते लफज व्यापत बड़ी वारी आया है व्यापत किसनु आखदा है व्यापत दा अर्थ हुंदा है प्रभाव पाउणा प्रभाव पाई रखना असर पाई रखना तो की असर पाउंदी है माया असर पाउंदी है मनुख दे मन ते मनुख दे जीवन ते ਤੋ ਇਹ ਸਾਰੇ ਸ਼ਬਦ ਵਿੱਚ ਮਾਇਆ ਦਾ ਜ਼ਿਕਰ ਏ ਕਿ ਮਾਇਆ ਕਿਵੇਂ ਕਿਵੇਂ ਅਸਰ ਪਾਉਂਦੀ ਏ ਮਨੁੱਖ ਦੇ ਜੀਵਨ ਤੇ। ਇਹ ਮਾਇਆ ਮਨੁੱਖ ਦੇ ਜੀਵਨ ਨੂੰ ਕਿਵੇਂ ਕਿਵੇਂ ਫੜਦੀ ਏ, ਕਿਹੜੇ ਕਿਹੜੇ ਢੰਗਾਂ ਨਾਲ ਫੜਦੀ ਏ, ਕਿਸ ਕਿਸ ਤਰੀਕੇ ਨਾਲ ਮਾਇਆ ਫੜਦੀ ਏ, ਪ੍ਰਭਾਵ ਪਾਉਂਦੀ ਏ ਮਨੁੱਖ ਦੇ ਜੀਵਨ ਤੇ। ਤੋ ਕਹਿੰਦੇ ਨੇ
ਵਿਆਪਤ ਹਰਗ ਸੋਗ ਵਿਸਥਾਰ।
ਵਿਸਥਾਰ ਦਾ ਮਤਲਬ ਤਰੀਕੇ, ਢੰਗ। ਕਹਿੰਦੇ ਨੇ ਜਿਹੜੀ ਮਾਇਆ ਹੈ ਨਾ, ਇਹ ਜੀਵ ਨੂੰ ਵਿਆਪਦੀ ਏ। ਹਰਕ ਸੋਗ ਵਿਸਥਾਰ, ਕਈ ਖੁਸ਼ੀ ਦੇ ਢੰਗ ਬਣਾ ਕੇ ਫੜਦੀ ਏ ਮਨੁੱਖ ਨੂੰ, ਤੇ ਕਈ ਵਾਰੀ ਗਮੀ ਦੇ ਢੰਗ ਬਣਾ ਕੇ ਫੜਦੀ ਏ। ਮਾਇਆ ਵਿਆਪਦੀ ਏ ਮਨੁੱਖ ਨੂੰ ਕਈ ਤਰੀਕਿਆਂ ਨਾਲ, ਖੁਸ਼ੀ ਦੇ ਰੂਪ ਵਿੱਚ ਵੀ ਤੇ ਗਮੀ ਦੇ ਰੂਪ ਵਿੱਚ ਵੀ। ਵਿਆਪਤ ਮਾਇਆ ਵਿਆਪਦੀ ਏ, ਮਾਇਆ ਅਸਰ ਕਰਦੀ ਏ, ਮਾਇਆ ਫੜਦੀ ਏ ਮਨੁੱਖ ਨੂੰ। ਵਿਸਥਾਰ ਢੰਗ ਤਰੀਕੇ, ਜੁਗਤ ਕਈ ਤਰੀਕਿਆਂ ਨਾਲ, ਕਈ ਢੰਗਾਂ ਨਾਲ। ਉਹਨਾਂ ਢੰਗਾਂ ਚੋਂ ਹਰਕ ਤੇ ਸੋਗ ਏ ਦੋ ਢੰਗ ਨੇ, ਖੁਸ਼ੀ ਔਰ ਗਮੀ। ਤੋ ਦੇਖਿਆ ਪਿਛਲਾ ਸ਼ਬਦ ਆਇਆ ਸੀ ਨਾ, ਹਰਕ ਸੋਗ ਤੇ ਰਹੇ ਅਤੀਤਾ। ਜਿਹੜਾ ਨਿਰਲੇਪ ਹੋ ਜਾਏ ਉਹ ਹੀ ਸੰਤ ਏ, ਤੇ ਜਿਹੜਾ ਹਰਕ ਸੋਗ ਵਿੱਚ ਅਜੇ ਬੱਝਾ ਹੈ ਉਹ ਮਾਇਆ ਵਿੱਚ ਬੱਝਾ ਹੈ। ਜਿਸ ਨੂੰ ਅਜੇ ਹਰਕ ਫੜਦਾ ਹੈ ਤੇ ਸੋਗ ਵੀ ਫੜਦਾ ਹੈ ਉਹ ਮਾਇਆ ਵਿੱਚ ਬੱਝਾ ਹੈ, ਕਿਉਂਕਿ ਉਹ ਪ੍ਰਭੂ ਦਾ ਹੁਕਮ ਹੀ ਬੰਦਾ ਮੰਨਿਆ ਨਹੀਂ, ਹੁਕਮ ਮੰਨਣਾ ਸਿੱਖਿਆ ਨਹੀਂ, ਉਹਨੇ ਜਾਣਿਆ ਨਹੀਂ ਕਿ ਜਿਹੜੇ ਹੱਥੋਂ ਹਰਕ ਆਇਆ ਹੈ ਉੱਥੇ ਉਸੇ ਹੱਥੋਂ ਸੋਗ ਵੀ ਆਇਆ ਹੈ। ਜਿਸਨੇ ਇੰਨੇ ਮਿੱਠੇ ਫਲ ਦਿੱਤੇ ਨੇ ਕਦੇ ਸਜ਼ਾ ਵੀ ਉਹ ਹੀ ਦਿੰਦਾ ਹੈ, ਤੇ ਜੇ ਸਜ਼ਾ ਹੀ ਚੇਤੇ ਹੈ ਤੇ ਮਿੱਠੇ ਫਲ ਭੁੱਲ ਜਾਂਦੇ ਹੈ, ਤਾਂ ਫਿਰ ਉਹ ਪ੍ਰਭੂ ਦਾ ਹੁਕਮ ਨਹੀਂ ਮੰਨ ਰਹੇ। ਤੇ ਜਿਹੜਾ ਹੁਕਮ ਹੀ ਮੰਨਦਾ ਨਹੀਂ ਹੋਏ ਤੇ ਮਾਇਆਦਾਰੀ ਹੈ, ਹੁਕਮ ਮੰਨਣਾ ਨਹੀਂ ਸਿੱਖਿਆ ਉਹ ਤੇ ਮਾਇਆ ਚ ਫਸਿਆ ਹੈ। ਜਿਹੜਾ ਅਜੇ ਹਰਕ ਸੋਗ ਵਿੱਚ ਫਸਿਆ ਹੈ, ਖੁਸ਼ੀ ਨੂੰ ਆਪਣੀ ਬਣਾਈ, ਆਪਣੀ ਪੈਦਾ ਹੋਈ ਖੁਸ਼ੀ ਕਰਕੇ ਮੰਨਦਾ ਹੈ, ਤੇ ਗਮੀ ਨੂੰ ਪ੍ਰਭੂ ਵੱਲੋਂ ਮਿਲਿਆ ਡੰਡ ਸਮਝਦਾ ਹੈ, ਉਹ ਤੇ ਭਾਈ ਕਹਿੰਦੇ ਨੇ ਅਜੇ ਤੇ ਮਾਇਆਧਾਰੀ ਏ, ਮਾਇਆ ਚ ਵਿਆਪਕ ਏ, ਖੱਚਿਤ ਏ ਸੰਸਾਰ ਵਿੱਚ। ਆਮ ਸੰਸਾਰੀਆਂ ਵਾਂਗੂ ਉਹ ਵੀ ਮਾਇਆ ਦੇ ਵਿੱਚ ਲਿਬੜਿਆ ਹੋਇਆ, ਅਜੇ ਨਿਰਲੇਪਤਾ ਉਸਨੇ ਸਿੱਖੀ ਨਹੀਂ ਹੈ, ਉਹ ਮਾਇਆ ਤੋਂ ਅਟੰਕ ਨਹੀਂ ਹੋਇਆ ਅਜੇ। ਵਿਆਪਤ ਹਰਕ ਸੋਗ ਵਿਸਥਾਰ, ਇਹ ਮਾਇਆ ਵਿਆਪਦੀ ਏ, ਜ਼ੋਰ ਪਾਉਂਦੀ ਏ। ਕਿਸ ਤਰ੍ਹਾਂ ਖੁਸ਼ੀ ਦਾ ਰੂਪ ਧਾਰਨ ਕਰਕੇ, ਗਮੀਆਂ ਦਾ ਰੂਪ ਧਾਰਨ ਕਰਕੇ। ਜਿਹੜਾ ਖੁਸ਼ੀ ਵਿੱਚ ਪਾਗਲ ਹੋ ਗਿਆ ਉਹ ਅਜੇ ਮਾਇਆ ਵਿੱਚ ਫਸਿਆ ਹੈ, ਜਿਹੜਾ ਦੁੱਖ ਵਿੱਚ ਪਾਗਲ ਹੋ ਗਿਆ ਉਹ ਵੀ ਮਾਇਆਧਾਰੀ ਹੈ, ਉਹ ਵੀ ਮਾਇਆ ਚੋਂ ਨਿਕਲਿਆ ਨਹੀਂ ਹੈ, ਉਸਨੇ ਮਾਲਕ ਦੀ ਖੇਡ ਨੂੰ ਜਾਣਿਆ ਹੀ ਨਹੀਂ ਹੈ, ਹੁਕਮਾਂ ਨੂੰ ਜਾਣਿਆ ਹੀ ਨਹੀਂ ਹੈ। ਤਾਂ ਵਿਆਪਤ ਹਰਕ ਸੋਗ ਵਿਸਥਾਰ,
ਵਿਆਪਤ ਸਵਰਗ ਨਰਕ ਅਵਤਾਰ।
ਵਿਆਪਤ ਸਵਰਗ ਸੁਰਗ ਨਰਕ ਅਵਤਾਰ। ਤੂੰ ਕਹਿੰਦੇ ਨੇ ਸੁਰਗ ਨਰਕ ਕਿਸ ਨੂੰ ਆਖਿਆ ਹੈ? ਇਹ ਨਹੀਂ ਕਿ ਜ਼ਿੰਦਗੀ ਤੋਂ ਬਾਅਦ ਸੁਰਗਾਂ ਚ ਜਾਏਗਾ ਜਾਂ ਨਰਕਾਂ ਚ ਜਾਏਗਾ, ਨਹੀਂ। ਅਵਤਾਰ ਏ ਪ੍ਰਵੇਸ਼, ਸੁਰਗ ਸੁੱਖਾਂ ਭਰਿਆ ਜੀਵਨ, ਨਰਕ ਦੁੱਖਾਂ ਭਰਿਆ ਜੀਵਨ। ਕਦੇ ਜੀਵਨ ਨੂੰ ਦੁੱਖਾਂ ਭਰਿਆ ਸਮਝ ਰਿਹਾ ਹੈ ਕਿ ਹੁਣ ਦੁੱਖਾਂ ਭਰੇ ਜੀਵਨ ਵਿੱਚ ਪ੍ਰਵੇਸ਼ ਹੋ ਗਿਆ, ਨਰਕ ਬਣ ਗਿਆ ਹੈ? ਕਦੇ ਇਹ ਸੋਚ ਰਿਹਾ ਹੈ ਕਿ ਹੁਣ ਸਵਰਗ ਵਿੱਚ ਆ ਗਿਆ, ਸੁੱਖਾਂ ਭਰੇ ਜੀਵਨ ਵਿੱਚ ਆ ਗਿਆ, ਹੁਣ ਮੇਰਾ ਅਵਤਾਰ, ਹੁਣ ਮੇਰਾ ਐਂਟਰੈਂਸ ਸਵਰਗ ਵਿੱਚ ਹੋ ਗਿਆ ਹੈ, ਬੜਾ ਸੁਖੀ ਜੀਵਨ ਹੈ? ਤਾਂ ਕਹਿੰਦੇ ਨੇ ਇਸ ਤਰ੍ਹਾਂ ਜੋ ਆਪਣਾ ਨਰਕ ਔਰ ਸੁਰਗ ਵਿੱਚ ਅਵਤਾਰ ਦੇਖ ਰਿਹਾ ਹੈ ਨਾ ਜ਼ਿੰਦਗੀ ਦੌਰਾਨ ਹੀ, ਉਹ ਅਜੇ ਮਾਇਆਧਾਰੀ ਹੈ, ਮਾਇਆ ਉਸਨੂੰ ਅਸਰ ਪਾ ਰਹੀ ਹੈ। ਮਾਇਆ ਕਿਸੇ ਲਈ ਸੁੱਖਾਂ ਦਾ ਘਰ ਬਣ ਗਈ ਏ, ਤਾਂ ਸੁੱਖਾਂ ਚ ਗੁਆਚ ਗਿਆ, ਉਸਨੂੰ ਸਵਰਗੀ ਸਮਝੀ ਬੈਠਾ ਸੁੱਖਾਂ ਨੂੰ। माया कई बारी दुख दा रूप धारण कर गई है और दुखा विच ही गुलतान बंदा उठ ही नहीं पाउंदा और कुछ प्रभु दा सिमरन बंदगी कर ही नहीं सकदा दुखा वाली ध्यान रहिंदा है तो नरक विच ही बैठा है तो इत्थे माया नरक करके व्याप गई है तो माया नरक सुर्ग अवतार ओ अवतार कोई जन्म धारणा इस जिंदगी तो बाद दी नहीं गल हो रही इत्थे इसे जिंदगी विच नरक और सुर्ग बन रहे ने नित बन दे ने
व्यापत धन निर धन पेख शोभा
व्यापत धन निर धन एक शोभा व्यापत धन निर धन एक शोभा कहते ने माया उथे व्याप रही है जिथे कोई धनवान शोभा पा रहा है अपने धन का सदका व्यापत धन निर्धन पेख शोभा एक निर्धन वेख रहा है धनवान का धन देख रहा धनवान शोभा पा रहा है तो कहते ने माया का चश्मा जे चढ़िया है निर्धन धन शोभा का अर्थ की है व्यापत व्याप रही है माया किसनू किस रूप विच धन दे रूप विच निर्धन नू धन दे रूप विच माया व्याप रही है निर्धन नू दिस रहा है कि धनवान शोभा पा रहा है धन दा सदका तो माया च खत जिते उसनू समझ नहीं आ रही कि माया दा खेड है व्यापत धन निर्धन पेक शोभा इन समझ लेना चंगी तरह कोई निर्धन मनुख देखता है धनवान नू शोभा पा रहा है हुण यह जानता है कि शोभा धन करके है तो कहते ने उसका यह भुलेखा है क्योंकि खुद माया दे विच रंगिया होया है और धन नू शोभा जानता है तो भाव माया उसनू इस रूप विच व्याप गई है धन करके दिस रही है माया उस लई धन उस लई माया दे रूप विच आ गई है और या माया उस दे लई धन दे रूप विच आ गई है। हाँ जी
मूल ब्यादि व्यापस लोभा
मूल ब्यादि व्यापस लोभा मूल ब्यादि व्यापस लोभा ब्यादि कहते ने व्याधियां व्याधियां चो मूल ब्यादि है माया माया दा लोभ लोभा लिखे है ना हूं कहते ने कि व्याधियां ने बहुत मनुख नो व्याधियां चो मूल व्याधि मेन व्याधि जिस तो दूसरिया व्याधियां दा ओरिजिन है मूल व्याधि मूल किसनु कहते ने जिस विचो दूजिया फुटन जिस विचो दूजिया निकलन ओ मूल तो व्याधियां विचो मूल व्याधि की है कहते ने लोभा लोभ जिस दे अंदर लोभ है वो मायाधारी है क्योंकि लोभ ही सारिया व्याधियां दा मूल है सारिया दुखां दा मूल लोभ है सारे दुखां दा ओरिजिन लोभ है तो कहिंदे ने एही मूल व्याधि है। हां जी
माया व्यापत बहु प्रकारी
प्रकारी टंगा नाल इनू प्रकारी नहीं आखना प्रकारी माया व्यापत माया असर कर दी है माया तुहानू फड़ दी है माया तुहानू तुहाडे ते प्रभाव पाउंदी है बहुत प्रकारी बड़े बड़े ढंगा नाल बड़े बड़े वखरे ढंगा नाल बड़े बड़े वेश धार के माया तुहाडे ते असर पाउंदी है। हां
संत जीवे प्रभ ओट तुम्हारी
संत जीवे प्रभ ओट तुम्हारी लेकिन संत ने ओ माया दे असर थले नहीं आंदे ओ क्यों नहीं माया दे थले आंदे क्यों नहीं माया असर कर दी क्योंकि ओ जीवे प्रभ ओट तुम्हारी उन्हां नूं प्रभु तेरा आसरा है इस करके माया उन्हां नूं व्यापदी नहीं और हर एक मनुख नूं व्यापदी माया माया फड़ लैंदी है हर एक नूं लेकिन संतां नूं नहीं फड़दी क्योंकि संतां नूं परमेश्वर दा आसरा है संत इस करके बचे ने माया तो क्योंकि उन्होंने सहारा प्रभु का है, नहीं तो माया छोड़ दी नहीं किसी ने। हाँ
रहाओ व्यापत अहम बुद्ध का माता।
अहम बुद्ध कहते ने हंकार वाली बुद्धि, अहम कहते ने हंकार नु बुद्धि अकल, हंकार वाली बुद्धि अहम बुद्धि। माता कहते ने मस्त, कई बारी माया हंकार दे रूप विच कहते ने प्रगट होती है, हंकार दे रूप विच बंदे नु फड़ दी है माया, हंकारी बंदा मायाधारी है। तो हुण तां किहड़े किहड़े दसे माया दे असर करन वाले ढंग, पहला दसिया के व्यापत हरक सोग विस्तार, अजे छुटिया नहीं। दूसरा दसिया कदे अपने आप नूं समझ रहा कि सुरगां च वस रहा, कदे इंज मायाधारी है क्योंकि उहदा शीशा ठीक नहीं, उहदी तकनी ठीक नहीं, क्योंकि सोभा धन करके नहीं हुंदी, सोभा परमेश्वर जी दी हुंदी है, सोभा किसी होर चीज करके है। तो जिहड़ा ये जानदा कि सोभा धन करके है वह तो खुद मायाधारी है, बेशक उंज निर्धन है कौड़ी पल्ले नहीं, पर फिर भी माया का असर उस ते है क्योंकि निगाह ठीक नहीं, वह यह जान रहा है कि तानी सोभा है। फिर माया किस रूप में व्यापदी है, कहते ने लोभ। यह जरा लोभ है ना, यह कहते ने मुढ़ है सारिया व्याधियां का, सारे दुखा का मुढ़ है लोभ, जरा लोभी है वह भी मायाधारी है। फिर आख्या माया व्यापत बहु प्रकारी, बड़े अनोखे ढंगा नाल ये जोर पाउंदी है मनुख ते, ते बचे कौन ने संत, क्योंकि उन्होंने प्रभु की टेक है। हुण आखदे व्यापत अहम बुद्ध का माता, हंकार की मस्ती विच जड़ा जी रहा है ना, मैं वड्डा मैं वड्डा मैं वड्डा मैं आ मैं ओ, कहिंदे ने ओ भी माया विच जी रहा है, ओदी दृष्टि भी अजे नहीं बदली, ओ भी मायाधारी है। हां जी
व्यापत पुत्र कलतर संग राता।
मां व्यापत पुत्र कलतर संग राता, पुत्र ते सारे समझदे ने, कलतर कहिंदे ने पत्नी, कलतर आखदे ने पत्नी, संग नाल राता मुंह विच रंगिया होया। ते मैं कई बारी आख चुकिया है ऐ ना तार लेना कि अज तो पत्नी बच्चे किसे नाल प्यार नहीं करना, ए नहीं परमेश्वर ने सिखाया, ए नहीं दाते ने नानक ने सिखाया। आख्या की सिखाया कि ये कि इन्हां दे मोह विच परमेश्वर नूं भुला नहीं देना, जड़ा इन्हां दे मोह विच ऐसा फस गया कि प्रभु भुल गया, उहदे लई ये पुत्र धीआं ये परिवार माया है। पर जड़ा इन्हां विच रहिंदा होया प्रभु नाल जुड़िया है वह मायादारी नहीं है। एग्जाम्पल देवां, गुरु नानक पातशाह बचपने तो ही मायादारी नहीं सन, भैण नानकी नाल कितना प्यार सी, पुत्रां नाल भी प्यार कीता, मां बाप नाल भी बड़ा प्यार सी, लेकिन जिस दिन फैसला करन दा मौका आया उदासियां ते तुरना सी, कई कई साल बाहर रहना सी, तो परिवार सुटिया ते नहीं सी, मौत परिवार दा बड़ा सी और परिवार दे दुहाई पा रहा सी कि तुसी ना जाओ, लेकिन फिर भी गए। इहदा मतलब यह नहीं कि बच्चियां नाल प्यार नहीं सी, लेकिन प्रभु परमेश्वर नूं भुलाया नहीं, जो हुक्म पाके आए सन प्रभु दा वह निभाना सी। तो मोह विच रोड़ा नहीं बनिया, जिस दिन मोह रोड़ा बन जाता है ना राह विच उसे दिन वह माया है, जिस दिन मोह रोड़ा नहीं बनता तो परिवारिक मोह ते वाजिब है, नहीं तो वरज देंदे सतगुरु कि शादियां ही ना करा, परिवार चाहिदा ही नहीं, फिर तो वह जोगियां का मत ठीक समझते, जंगलों नूं भज जाओ त्यागी बन जाओ। हाँ जी
व्यापत हस्त कोड़े और बस्ता,
व्यापत हस्ती कोड़े और बस्ता, ਇਹਨਾਂ ਰੂਪਾਂ ਵਿੱਚ ਵੀ ਕਹਿੰਦੇ ਨੇ ਫੜਦੀ ਹੈ ਮਾਇਆ। ਕਿਹੜੇ ਰੂਪਾਂ ਵਿੱਚ? ਸਵਾਰੀ ਦੇ ਸਾਧਨ ਹਸਤੀ, ਹਾਥੀ, ਘੋੜੇ ਔਰ ਬਸਤਰ। ਬਸਤਾ ਦਾ ਮਤਲਬ ਹੈ ਬਸਤਰ, ਸੋਹਣੇ ਕੱਪੜੇ। ਕਿਸੇ ਨੂੰ ਪਿਆਰ ਪੈ ਗਿਆ ਹੈ ਸੋਹਣੇ ਕੱਪੜਿਆਂ ਨਾਲ, ਉਹ ਕੱਪੜਿਆਂ ਬਾਰੇ ਹੀ ਸੋਚਦਾ ਰਹਿੰਦਾ ਹੈ। ਕਿੱਥੋਂ ਲਿਆ ਜੀ, ਦੱਸੋ, ਮੈਂ ਵੀ ਉੱਥੋਂ ਜਾ ਕੇ ਲੈ ਕੇ ਆਵਾਂ। ਆ ਨਵਾਂ ਫੈਸ਼ਨ ਚੱਲਿਆ ਹੈ, ਮੇਰੇ ਕੋਲ ਵੀ ਚਾਹੀਦਾ। ਦੋ ਬਸਤਰਾਂ ਦੇ ਵਿੱਚ ਹੀ ਰੁਕ ਗਿਆ ਹੈ ਕੋਈ ਬੰਦਾ। ਕੋਈ ਆਖਦਾ ਕਿ ਨਹੀਂ, ਉਹ ਕਾਰ ਚਾਹੀਦੀ ਹੈ, ਹਾਲਾਂਕਿ ਕੋਲ ਚੰਗੀ ਪਲੀਏ ਚੱਲਦੀ ਹੈ, ਬੜੀ ਸੋਹਣੀ ਚੱਲਦੀ ਹੈ, ਲੇਕਿਨ ਮੋਹ ਪੈ ਗਿਆ। ਹਸਤੀ ਘੋੜੇ ਇਹ ਉਦੋਂ ਦੇ ਸਵਾਰੀ ਦੇ ਸਾਧਨ ਸਨ, ਅੱਜ ਸਾਡੇ ਕੋਲ ਨਵੇਂ ਹਸਤੀ ਘੋੜੇ ਨੇ ਮਸ਼ੀਨਾਂ ਵਾਲੇ, ਪਰ ਹੈ ਤੇ ਇਹ ਵੀ ਹਸਤੀ ਘੋੜੇ। ਤਾਂ ਜੇ ਇਹ ਅੜਿੱਕਾ ਬਣ ਜਾਂਦੇ ਨੇ, ਇਹਨਾਂ ਦੇ ਮੋਹ ਵਿੱਚ ਬੰਦਾ ਪੈ ਗਿਆ, ਹੁਣ ਮੈਂ ਸੋਚ ਲਵਾਂ ਕਿ ਬਈ ਇਹ ਪੁਰਾਣੀ ਟੁੱਟੀ ਕਾਰ ਮੈਨੂੰ ਸੋਹਣੀ ਨਹੀਂ ਲੱਗਦੀ, ਕੋਈ ਨਵੀਂ ਚੰਗੀ ਚਾਹੀਦੀ, ਤੇ ਉਹਦੇ ਲਈ ਉਪਰਾਲਾ ਕਰਨਾ ਪਏਗਾ। ਫਿਰ ਨਿਤਨੇਮ ਛੱਡ ਕੇ ਮੈਂ ਉਸ ਉਪਰਾਲੇ ਚ ਪੈ ਜਾ ਕੇ ਵੀ ਪੈਸੇ ਇਕੱਠੇ ਕਰਾਂ, ਗੁਆਂਢੀ ਨੇ ਜੋ ਲਈ ਹੈ ਨਵੀਂ ਮੈਂ ਵੀ ਉਹ ਜੀ ਲਵਾਂ, ਤਾਂ ਫਿਰ ਮੈਂ ਪੈ ਗਿਆ ਮੋਹ ਚ, ਮਾਇਆ ਦੇ ਮੋਹ ਚ ਪੈ ਗਿਆ। ਤਾਂ ਇਸ ਤਰ੍ਹਾਂ ਕਹਿੰਦੇ ਨੇ ਬੱਜੀ ਹੋਈ ਹੈ ਦੁਨੀਆਂ, ਬੱਜੀ ਹੋਈ ਹੈ ਮਾਇਆ ਦੇ ਮੋਹ ਚ, ਇਸ ਤਰ੍ਹਾਂ ਵਿਆਪਦੀ ਹੈ ਮਾਇਆ। ਹਾਂਜੀ,
ਵਿਆਪਤ ਰੂਪ ਜੋਬਨ ਮਦ ਮਸਤਾ।
ਵਿਆਪਤ ਰੂਪ ਜੋਬਨ ਮਦ ਮਦ ਮਸਤਾ। ਮਦ ਕਹਿੰਦੇ ਨੇ ਸ਼ਰਾਬ ਨੂੰ, ਮਸਤ ਮਸਤੀ, ਕਈਆਂ ਨੂੰ ਸੁੰਦਰਤਾ ਦੀ ਮਸਤੀ ਚੜੀ ਹੋਈ ਹੈ, ਕਈਆਂ ਨੂੰ ਜਵਾਨੀ ਦੀ ਮਸਤੀ ਚੜੀ ਹੋਈ ਹੈ, ਇਵੇਂ ਜਿਵੇਂ ਬੰਦਾ ਸ਼ਰਾਬ ਚ ਮਸਤ ਹੋ ਜਾਂਦਾ ਹੈ, ਬਹੁਤ ਆਪਣੀ ਸੁੰਦਰਤਾ ਚ ਕੋਈ ਮਗਨ ਰਹਿੰਦਾ ਹੈ, ਉਹ ਵੀ ਮਾਇਆਦਾਰੀ ਹੈ, ਮਾਇਆ ਚ ਫਸ ਗਿਆ। ਕੋਈ ਆਪਣੀ ਜਵਾਨੀ ਬਾਰੇ ਸੋਚਦਾ ਰਹਿੰਦਾ ਔਰ ਫਿਕਰਮੰਦ ਹੈ ਕਿ ਜਵਾਨੀ ਕਦੇ ਬੁਢੇਪੇ ਚ ਨਾ ਬਦਲ ਜਾਏ, ਬੜੇ ਯਤਨ ਜੁਟਾਈ ਦੇ ਨੇ, ਕਰੀਮਾਂ ਸ਼ਰੀਮਾਂ ਲਾ ਕਿਤੇ ਚਿੜੀਆਂ ਨਾ ਪੈ ਜਾਣ ਫੇਸ ਤੇ, ਕਾਲਸਾਂ ਲਾ ਲਈਦੀਆਂ ਕਿਤੇ ਚਿੱਟੇ ਬਾਲ ਨਾ ਦਿਸਣ, ਉਹ ਫਿਰ ਵੀ ਕੁਦਰਤ ਹਟਦੀ ਨਹੀਂ ਸੀ। ਸਤਿਗੁਰੂ ਆਖਦੇ ਨੇ ਕਿ ਇਹਦੇ ਕਈ ਵੇਸ ਧਾਰਨ ਕਰਕੇ ਆਉਂਦੀ ਹੈ, ਬੁਢੇਪਾ ਤੇ ਕਈ ਵੇਸ ਧਾਰਨ ਕਰਕੇ ਆਉਂਦਾ ਹੈ। ਜਰ ਆਈ ਜੋਬਨ ਹਾਰਿਆ, ਜੋਬਨ ਇੱਕ ਦਿਨ ਹਾਰਦਾ ਹੀ ਹੈ, ਬੁਢੇਪਾ ਜਿੱਤਦਾ ਹੀ ਹੈ, ਇਹ ਅਵਸ਼ ਗੱਲ ਹੈ। ਲੇਕਿਨ ਫਿਰ ਵੀ ਕਈ ਇਸੇ ਫਿਕਰ ਚ ਰਹਿੰਦੇ ਨੇ ਕਿ ਸਦਾ ਇਵੇਂ ਮੈਂ ਦਿਸਦਾ ਰਹਾਂ, ਤਾਂ ਮੁਸ਼ਕਲ ਹੈ। ਕਈ ਵੇਸ ਧਾਰਨ ਕਰਕੇ ਆਉਂਦਾ ਬੁਢੇਪਾ, ਕੋਈ ਇੱਕ ਵੇਸ ਹੈ, ਕਿਧਰੇ ਬਾਲ ਚਿੱਟੇ ਹੁੰਦੇ ਨੇ, ਕਿਧਰੇ ਕੰਨ ਬੋਲੇ ਹੋ ਜਾਂਦੇ ਨੇ, ਕਦੇ ਸਿਰ ਹਿੱਲਣ ਲੱਗ ਪੈਂਦਾ, ਫਿਰ ਉੱਥੇ ਬੰਦਾ ਕੀ ਲਗੋਵੇ, ਦੰਦ ਹੀ ਨਿਕਲ ਗਏ, ਅੱਖਾਂ ਤੇ ਮੋਟੇ ਸ਼ੀਸ਼ੇ ਲੱਗ ਗਏ, ਫਿਰ ਕੀ ਕਰੇ, ਕਰੇ ਕੀ, ਲੜਦਾ ਤੇ ਬਥੇਰਾ ਹੈ ਪਰ ਹਾਰ ਜਾਂਦਾ। ਜਰਿਆਈ ਜੋ ਬਨਹਾਰਿਆ, ਇਵੇਂ ਆਖਦੇ ਨੇ ਸਤਿਗੁਰੂ ਕਿ ਕਈ ਰੂਪ ਦੇ ਵਿੱਚੋਂ ਆਉਂਦੀ ਹੈ ਮਾਇਆ, ਤੇ ਰੂਪ ਜੋਬਨ ਵਿੱਚ ਮਦ ਮਸਤ, ਸ਼ਰਾਬ ਵਾਂਗੂ ਜਿਵੇਂ ਸ਼ਰਾਬੀ ਮਸਤ ਹੁੰਦਾ ਸ਼ਰਾਬ ਵਿੱਚ, ਇਵੇਂ ਲੋਕ ਮਸਤ ਹੋ ਜਾਂਦੇ ਨੇ ਜਵਾਨੀ ਵਿੱਚ ਤੇ ਆਪਣੇ ਰੂਪ ਵਿੱਚ। ਹਾਂਜੀ,
ਵਿਆਪਤ ਭੂਮ ਰੰਗ ਔਰ ਰੰਗਾ।
ਵਿਆਪਤ ਭੂਮ ਆਖਿਆ ਭੂਮੀਆਂ, ਰੰਗ ਰੰਗ ਕਿਸ ਨੂੰ ਆਖਿਆ? ਗਰੀਬ ਨੂੰ। ਔਰ ਰੰਗਾ ਰੰਗਾ ਆਖਿਆ ਹੈ ਧਨ ਦੇ ਵਿੱਚ ਜੀਣ ਵਾਲਾ ਅਮੀਰ। ਭੂਮੀਆਂ ਦਾ ਮਤਲਬ ਭੂਮੀ ਦਾ ਮਾਲਕ, ਜ਼ਮੀਨ ਦਾ ਮਾਲਕ। ਕਿਸੇ ਨੂੰ ਇਹੀ ਲਾਲਚ, ਜ਼ਮੀਨ ਇਕੱਠੀ ਕਰ ਲਵਾਂ, ਜ਼ਮੀਨ ਇਕੱਠੀ ਕਰ ਲਵਾਂ। ਭੂਮੀਆਂ, ਭੂਮੀ ਦਾ ਮਾਲਕ ਬਹੁਤਾ, ਜ਼ਮੀਨ ਦਾ ਮਾਲਕ। ਤੋ ਇਸ ਰੂਪ ਵਿੱਚ ਵਿਆਪਦੀ ਹੈ ਰੰਗ, ਗਰੀਬੀ ਦੇ ਰੂਪ ਵਿੱਚ ਕਿਸੇ ਨੂੰ ਕਹੋਗੇ ਹੈ ਗਰੀਬੀ, ਗਰੀਬੀ ਨਾਲ ਵੀ ਪਿਆਰ ਪਾ ਲੈਂਦੇ ਨੇ ਲੋਕ, ਪਿਆਰ ਪਾ ਲੈਂਦੇ ਨੇ। ਮੈਂ ਆਖਦਾ ਤੁਸੀਂ ਆਖੋਗੇ ਕਿਵੇਂ? ਆ ਵੇਖੇ ਕਈ ਸੰਨਿਆਸੀ ਹੁੰਦੇ اور کئی دیا زندگیاں پڑی ہیں، کئی نے لکھان نو لت مار کے آیا، سنیاس دھارن کر لیا. تے سنیاسی ہو کے بھی چت اداس نہیں ہوں، من اجے بھی سنسار ہی کچت رہتا ہے. تو کی ہے من اداس نہیں ہویا، انج اداسی دھارن کر لئیے، پاپ اتے غریبی دھارن کر لئیے جان بجھ کے، لیکن غریبی بھی اجے مایا ہی ہے. تو ویاپت بھومی رنگ اور رنگا، رنگا ہے تنوان ہون دے رنگ، امیر ہون دے امیری چوج، امیران دے چوج وچ مایا دس دیئے. کئی واری غربت نال گوڑا پیار پاڑ لین والے نو، کئی لئی فخر ہے غریبی، آلسی ہون گے پکے، بالکل کوئی کم کر کے راضی نہیں، پھر آخن گے غریبی یہ تے پرچاری ہے نانک نے. انہوں نے یہ نہیں پتا کہ کس قسم کی غریبی پرچاری ہے، تن کی غریبی نہیں پرچاری، من کی غریبی پرچاری ہے، تن کی غریبی تے لانت ہے، من کی غریبی پرچاری ہے گرو نانک پاتشاہ نے، تن کی غریبی نہیں. نہیں تے کدے نہ آخ دے ادم کریں دیا جیو تو کماؤں دیا سکھ پہنچ، آخر کی کی لوڑ سی، یہ تو نہیں کہ کتے کچھ آخ جان کتے کچھ آخ جان. غریبی انہوں نے من کی پرچاری ہے، تن کی نہیں. کہندے نے سارے سکھ مان تو، پر کی ہے جڑا سکھاں وچ جڑ گیا وہ بھی مایا دھاری ہے، جڑا دکھاں وچ تے بالکل تن ہینتا وچ ہی جڑ گیا ہے، اسی چیز فخر سمجھ رہا ہے کہ میں لت مار دیتی ہے انہاں نوں اور میں کچھ کرنا ہی نہیں، وہ بھی وہی زندگی بھی لانت ہے، وہ بھی مایا دھاری ہے. ویاپت بھومی رنگ اور رنگا،
ویاپت گیت ناد سن سنگا،
ویاپت گیت گیتاں دے روپ وچ، ناد آ سازاں دے جڑے سر نکل دے انہاں نوں ناد آکھیا ہے. گیت ناد سن سنگا، سنگا اکٹھ وچ آ ناٹک چیٹک ہوندے نے، انہاں چ بہ کے گیت ناد سنی دے نے، مایا چچت نے. آ دیکھا نا راگ پیچھے پاگل ہوئے تو راگا دیا محفل چ بیٹھے ساری ساری رات بیٹھے رہتے ہیں، اور راگا جڑے کئی مست نے انہوں نے بانی نال کئی واری پیار ہی کوئی نہیں، ستگرو آ کی رہے وہ کوئی لگاؤ ہی نہیں انہوں نے، آ ہاتھ کیویں مارے نے، آ کیویں سر کیویں گیا، اچا کیویں گیا، نیواں کیویں گیا، صرف وہ تال دے وچ ہی انہوں کا جوڑ ہے، اس تو اگے اور کوئی جوڑ ہے ہی نہیں. تو کی ہے وہ بھی مایا کا رنگ ہی ہے، یہ جی مایا دے رنگ بازار چ بڑے بکتے ہیں، آ دیکھتے ہیں کانسرٹس ہوں نے، دوروں آتے ہیں گاؤں نے لوگ، من چ پرچاوے ہوندے نے، کی ہے سب مایا دے سادھن نے. تو ویاپت یہ مت سمجھنا کہ ہر طرح دے گیت ربی گیت نے، جد تک انہاں نال پربھو جڑن کا کوئی ڈنگ نہیں ہے تد تک یہ سب کچھ مایا ہے.
ویاپت سیج محل شنگار،
اور ایک گل میں تمہیں دسا، معاف کرنا آپ اپنی سوچنی ہے، کئی واری میں ویکھیا ستکار کر دے راگی سجنا بلا رہا ہوں، اس کر کے نہیں کوئی متھا ٹیک دے آ کے اگے پیسے در دے کہ انہوں کی کوئی گل ٹمب گئی من نو چنگی لگی، یا کوئی بانی ایسی پڑی جو تہاڈے من نو ٹمب گئی، کسی نے بہت اچھا گا لیا پواں شبد ایک تک نہیں سمجھ آئی، پواں اپدیش کا پتا ہی نہیں کی ہے، پواں اتنے من ہے ہی نہیں سی، پھر بھی سنمان کر دیتا ہے تو گیت ہی گیت ہے پلے، اور کچھ نہیں، راگ ہی راگ ہے پلے اور کچھ نہیں. آپ کہہ دیں جی بہت سونا کیرتن کیتا، صرف کنا نو سونا لگیا ہے، شبد سونا لگیا ہے، کسی نے وچاریا کہ گرو دی بانی سونی لگی ہے مینوں، کہ کلا راگ ہی چنگا لگیا ہے، کہ کلی وہ آواز ہی چنگی لگی ہے، کہ وہ
ਹੱਥਾਂ ਨਾਲ ਸੁਰਾਂ ਤੇ ਖੇਡਣਾ ਹੀ ਅੱਛਾ ਲੱਗਾ। ਕੀ ਜੋ ਗੁਰੂ ਦੀ ਗੱਲ ਉਹਨੇ ਆਖੀ ਏ, ਉਹ ਸ਼ਬਦ ਮੈਨੂੰ ਉਭਾਇਆ ਕਿ ਉਹਦਾ ਰਾਗ ਹੀ ਮੈਨੂੰ ਉਭਾਇਆ, ਬੜਾ ਫਰਕ ਹੈ। ਅਸੀਂ ਤੇ ਨਾਦ ਤੇ ਰੰਗ ਚ ਮਸਤੇ ਹਾਂ, ਗੁਰੂ ਦੀ ਸ਼ਬਦੀ ਮਸਤੀ ਉਹ ਤੇ ਕਈ ਵਾਰੀ ਰਾਗ ਨਾਦ ਨਾ ਵੀ ਹੋਵੇ ਤਦ ਵੀ ਮਸਤੀ ਚੜ੍ਹਦੀ ਹੈ। ਉਹ ਮਸਤੀ ਤੇ ਰਾਗਾਂ ਨਾਦਾਂ ਤੋਂ ਵੱਖਰੀ ਹੈ।
ਵਿਆਪਤ ਸੇਜ ਮਹਿਲ ਸ਼ਿੰਗਾਰ,
ਵਿਆਪਤ ਸੇਜ ਮਹਿਲ ਸ਼ਿੰਗਾਰ, ਸੇਜ ਸੋਹਣੀ ਸੇਜ ਆ, ਮਹਿਲ ਸੋਹਣਾ ਘਰ, ਸ਼ਿੰਗਾਰ ਸਜਾਵਟ ਸੋਹਣਾ। ਮੇਰੇ ਕੋਲ ਘਰ ਹੋਵੇ, ਆਰਾਮ ਦਾ ਸਾਧਨ ਚੰਗਾ ਹੋਵੇ, ਸੋਹਣੇ ਬਿਸਤਰ ਹੋਣ, ਅੰਦਰ ਸਜਾਵਟ ਪੂਰੀ ਹੋਵੇ, ਇਸ ਰੂਪ ਵਿੱਚ ਮਾਇਆ ਵਿਆਪਦੀ ਹੈ। ਬਾਪ ਜੀ ਨੂੰ ਇਹੀ ਲਾਲਸਾ ਹੈ। ਹਾਂਜੀ,
ਪੰਚ ਦੂਤ ਵਿਆਪਤ ਅੰਧਿਆਰ,
ਪੰਚ ਦੂਤ ਵਿਆਪਤ ਅੰਧਿਆਰ, ਪੰਚ ਦੂਤ ਕੀ ਹੈ? ਪੰਜ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਦੂਤ ਨੇ। ਇਹਨਾਂ ਰਾਹੀਂ ਵਿਆਪਤ ਅੰਧਿਆਰ, ਅੰਧਿਆਰ ਇਹ ਪੰਜ ਰੂਪ, ਇਹ ਜਿਹੜੇ ਪੰਜ ਦੂਤ ਦੱਸਿਆ ਹੈ ਨਾ, ਇਹਨਾਂ ਨੇ ਹਨੇਰਾ ਬਣਾ ਰੱਖਿਆ, ਹਨੇਰੇ ਦਾ ਪੜਦਾ ਅੰਧਿਆਰ। ਇਹ ਹਨੇਰੇ ਦੇ ਪੜਦੇ ਪਿੱਛੇ ਮਾਇਆ ਆ ਗਈ। ਪੰਚ ਦੂਤ ਵਿਆਪਤ ਅੰਧਿਆਰ, ਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜੋ ਹਨੇਰਾ ਦਾ ਪਰਦਾ ਬਣਿਆ, ਇਸ ਪਿੱਛੇ ਮਾਇਆ ਏ ਭਾਵ, ਇਹ ਸਭ ਮਾਇਆ ਹੀ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਭ ਮਾਇਆ ਹੀ ਹੈ, ਇਹਨਾਂ ਪਿੱਛੇ ਮਾਇਆ ਲੁਕੀ ਹੋਈ ਹੈ। ਹਾਂਜੀ,
ਵਿਆਪਤ ਕਰਮ ਕਰੇ ਹਉ ਫਾਸਾ,
ਵਿਆਪਤ ਕਰਮ ਕਰੈ ਹਉ ਫਾਸਾ, ਕਰਮ ਹੈ ਪੁੰਨ, ਕਰਦਾ ਤਾਂ ਬੰਦਾ ਪੁੰਨ ਦੇ ਕੰਮ ਹੈ, ਕਰਮ ਕਰੈ, ਲੇਕਿਨ ਹਉ ਫਾਸਾ ਭੱਜਾ ਹੰਕਾਰ ਨਾਲ, ਤੂੰ ਕਹਿੰਦੇ ਨੇ ਮਾਇਆ ਵਿਆਪੀ ਹੋਈ ਹੈ, ਭੁੱਲ ਜਾਏ ਕਿ ਪੁੰਨ ਦਾ ਕਰਮ ਕੀਤਾ, ਕੋਈ ਕੀਤਾ ਪੁੰਨ ਦਾ ਕਰਮ, ਕਰਮ ਕਰੈ, ਲੇਕਿਨ ਹਉ ਫਾਸਾ ਹੰਕਾਰ ਨਾਲ ਵੱਜਾ ਹੈ, ਤੋ ਮਤ ਸੋਚੇ ਕਿ ਕਰਮ ਕੀਤਾ ਹੈ, ਇਹ ਤੇ ਮਾਇਆ ਵਿਆਪਤ ਹੋਈ ਹੈ ਤੇ ਮਾਇਆ ਵਿਆਪੀ ਹੈ। ਕਰਮ ਦੇ ਵਿੱਚ ਹੀ ਮਾਇਆ ਹੈ ਕਿਉਂਕਿ ਹੰਕਾਰ ਨਾਲ ਵੱਜੀ ਹੈ। ਹੁਣ ਇਸੇ ਕਰਕੇ ਆਖਿਆ ਸੀਗਾ ਕੀ ਹੈ, ਹਨੇਰੇ ਪਿੱਛੇ ਮਾਇਆ ਹੈ। ਕਰਮ ਕੀਤਾ ਸੀ, ਪੁੰਨ ਕੀਤਾ ਸੀ, ਪੁੰਨ ਤੇ ਬੜੀ ਚੰਗੀ ਚੀਜ਼ ਹੈ, ਕਿਸਨੇ ਖਿਆਲ ਕੀਤਾ ਸੀ ਕਿ ਇਹਦੇ ਪਿੱਛੇ ਵੀ ਮਾਇਆ ਹੈ? ਇਹਦੇ ਪਿੱਛੇ ਮਾਇਆ ਹੈ ਕਿਉਂਕਿ ਅੰਦਰ ਜੇ ਹੰਕਾਰ ਹੈ ਤੇ ਪੁੰਨ ਪਿੱਛੇ ਵੀ ਮਾਇਆ ਹੈ। ਤੂੰ ਕਹਿੰਦੇ ਨੇ ਹਨੇਰੇ ਪਿੱਛੇ ਮਾਇਆ ਹੈ, ਪੁੰਨ ਦੇ ਹਨੇਰੇ ਪਿੱਛੇ ਵੀ ਮਾਇਆ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਿੰਨਾਂ ਦੀ ਛਾਂ ਪਿੱਛੇ ਮਾਇਆ ਵਿਆਪੀ ਹੈ। ਹਾਂਜੀ,
ਵਿਆਪਤ ਗ੍ਰਸਤ ਵਿਆਪਤ ਉਦਾਸਾ,
ਗ੍ਰਸਤੀ ਨੂੰ ਵੀ ਫੜਦੀ ਹੈ, ਉਦਾਸੀਨ ਨੂੰ ਵੀ ਫੜਦੀ ਹੈ, ਗ੍ਰਸਤੀਆਂ ਨੂੰ ਵੀ ਫੜਦੀ ਹੈ, ਸੰਸਾਰੀਆਂ ਨੂੰ ਵੀ ਫੜਦੀ ਹੈ ਤੇ ਤਿਆਗੀਆਂ ਨੂੰ ਵੀ ਫੜਦੀ ਹੈ। ਮਤ ਸੋਚੋ ਕਿ ਤਿਆਗੀ ਅਟੰਕ ਹੋ ਗਏ ਮਾਇਆ ਤੋਂ, ਬੈਠੇ ਨੇ ਜੰਗਲਾਂ ਚ, ਅਜੇ ਸੋਚ ਪਈ ਹੈ, ਮਨ ਫਿਰ ਵੀ ਡੋਲ ਰਿਹਾ, ਇਹ ਸੋਚਾਂ ਸੋਚ ਰਿਹਾ ਕਿ ਚਲੋ ਆ ਸਭ ਕੁਛ ਤੇ ਆ ਗਿਆ, ਨਾ ਤੁਹਾਰੀ ਅੱਗੇ ਜਾ ਕੇ ਸਵਰਗ ਮਿਲੇਗਾ, ਇੱਥੇ ਸਵਰਗ ਤਿਆ ਗਿਆ ਤਾਂ ਕਿ ਅੱਗੇ ਜਾ ਕੇ ਸਵਰਗ ਮਿਲੇਗਾ, ਇੱਥੇ ਜੋਬਨ ਤਿਆ ਗਿਆ ਤਾਂ ਕਿ ਅੱਗੇ ਹੂਰਾਂ ਮਿਲਣਗੀਆਂ, ਅੱਗੇ ਪਰੀਆਂ ਮਿਲਣਗੀਆਂ, ਇੱਥੇ ਅੰਨ ਪਾਣੀ ਛੱਡਿਆ ਅੱਗੇ 36 ਪਦਾਰਥ ਮਿਲਣਗੇ, ਅੱਗੇ ਸਵਰਗਾਂ ਦੀ ਕਲਪਨਾ ਹੈ। ਇੱਥੇ ਨਰਕ ਛੱਡਿਆ ਹੈ ਜਾਂ ਸੰਸਾਰ ਛੱਡਿਆ ਹੈ ਇਸ ਖਿਆਲ ਨਾਲ ਕਿ ਅੱਗੇ ਸਵਰਗ ਮਿਲੇਗਾ, ਤੋ ਮਾਇਆ ਤੇ ਅੰਦਰ ਵਿਆਪਕ ਹੈ। ਉਹ ਤਿਆਗੀ ਜਿਹੜੇ ਸਵਰਗਾਂ ਦੇ ਪਿੱਛੇ ਤਿਆਗੀ ਬਣ ਜਾਂਦੇ ਨੇ, ਉਹ ਕਹਿੰਦੇ ਨੇ ਤਿਆਗ ਕਿੱਥੇ, ਜੇ ਅਜੇ ਵੀ ਘਰ ਦੇ ਪਰਚੇ ਬੈਠਾ ਜੰਗਲਾਂ ਵਿਚ ਵੀ ਫੋੜ ਰਿਹਾ ਬੰਦਾ ਮਨ ਕਰਕੇ, ਤਾਂ ਤਿਆਗੀ ਕਿੱਥੇ ਹੈ? ਉਹ ਤੇ ਸੰਸਾਰੀ ਹੈ, ਜੰਗਲਾਂ ਚ ਬੈਠਾ ਸੰਸਾਰੀ ਹੈ, ਸਭ ਕੁਝ ਛੱਡ ਕੇ ਵੀ ਸੰਸਾਰੀ ਹੈ।
ਆਚਾਰ ਵਿਵਹਾਰ ਵਿਆਪਤ ਇਹ ਜਾਤ,
ਆਚਾਰ ਵਿਵਹਾਰ ਵਿਆਪਤ ਇਹ ਜਾਤ। ਆਚਾਰ ਵਿਵਹਾਰ ਆਖਦੇ ਨੇ ਕਰਮ ਕਾਂਡ, ਉਸਨੂੰ ਆਖਿਆ ਆਚਾਰ ਵਿਵਹਾਰ। ਆਚਾਰ ਕਹਿੰਦੇ ਨੇ, ਅਸਲ ਚ ਆਚਾਰ ਦਾ ਮਤਲਬ ਹੁੰਦਾ ਕੈਰੈਕਟਰ, ਇੱਥੇ ਅਰਥ ਹੈ ਕਰਮ। ਵਿਵਹਾਰ ਸੰਸਾਰ ਦੇ ਵਿਹਾਰ, ਉਹ ਕਰਮ ਜਿਹੜੇ ਸੰਸਾਰ ਨੇ ਵਿਹਾਰ ਕਰਕੇ ਮੰਨ ਲਏ ਨੇ, ਉਹ ਕਰਮ ਜਿਹੜੇ ਸੰਸਾਰ ਨੇ ਜ਼ਰੂਰੀ ਮੰਨ ਲਏ ਨੇ ਕਿ ਕਰਨੇ ਜ਼ਰੂਰੀ ਨੇ, ਤਾਂ ਸਾਰੇ ਕਰਮ ਕਾਂਡ ਨੇ। ਆਚਾਰ ਵਿਵਹਾਰ ਆਖਿਆ ਕਰਮ ਕਾਂਡਾਂ ਨੂੰ। ਆਚਾਰ ਵਿਵਹਾਰ ਵਿਆਪਤ ਇਹ ਜਾਤ, ਕਰਮ ਕਾਂਡਾਂ ਰਾਹੀਂ ਇਹ ਵਿਆਪਦੀ ਏ ਮਾਇਆ, ਤੇ ਨਾਲੇ ਇਹ ਵਿਆਪਦੀ ਏ ਜਾਤ ਪਾਤ ਰਾਹੀਂ। ਮੈਂ ਉੱਚੀ ਜਾਤ ਦਾ, ਫਲਾਨਾ ਨੀਵੀਂ ਜਾਤ ਦਾ, ਜਾਤ ਤੋਂ ਪਾਵੇ ਜਾਤ। ਆਪਣੇ ਆਪ ਨੂੰ ਜਨਮ ਕਰਕੇ ਬੜਾ ਉੱਚਾ ਸਮਝਣਾ, ਮੈਂ ਬੜੇ ਵੱਡੇ ਘਰਾਣੇ ਦਾ, ਮੈਂ ਤੇ ਉੱਚੇ ਘਰਾਣੇ ਦਾ। ਤੋ ਆਚਾਰ ਵਿਵਹਾਰ, ਆਚਾਰ ਵਿਵਹਾਰ ਹੀ ਸਮਝਣ ਵਾਲੀ ਗੱਲ ਹੈ। ਵਿਸਥਾਰ ਚ ਲੈ ਜਾਓਗੇ ਇਸਨੂੰ, ਸੌਖਿਆਂ ਸਮਝਾਉਣਾ ਹੋਵੇ ਤਾਂ ਮੈਂ ਇੰਝ ਸਮਝਾਵਾਂਗਾ। ਆਚਾਰ ਕਹਿੰਦੇ ਨੇ ਤੁਹਾਡੇ ਕਰਮ, ਤੁਹਾਡਾ ਕਰੈਕਟਰ। ਆਚਾਰ ਖਾਣ ਵਾਲਾ ਆਚਾਰ ਇਹ ਨਹੀਂ, ਇਹ ਆਚਾਰ ਇਹ ਕਰੈਕਟਰ, ਕਰਮ ਤੁਹਾਡੇ ਜਿਵੇਂ ਤੁਸੀਂ ਬਾਹਰ ਦਿਸਦੇ। ਵਿਵਹਾਰ ਤੋਂ ਭਾਵ ਹੈ ਵਿਹਾਰ, ਤੇ ਵਿਹਾਰ ਕਰੀਦਾ ਹੈ ਜੋ ਸੰਸਾਰ ਨੂੰ ਭਾਵੇ, ਜੋ ਸੋਸਾਇਟੀ ਨੂੰ ਭਾਵੇ, ਉਹ ਕਰਮ ਕਰਨੇ ਜੋ ਦੂਜਿਆਂ ਨੂੰ ਭਾਵਨ। ਲੋਕ ਜਗ ਕਰਦੇ ਸਨ, ਸਾਰਿਆਂ ਨੂੰ ਪਾਉਂਦੇ ਸਨ ਕਿ ਚੰਗਾ ਕਰਮ, ਤੀਰਥਾਂ ਤੇ ਜਾਂਦੇ ਸਨ, ਚੰਗਾ ਕਰਮ ਮੰਨ ਲਿਆ ਸੀ, ਇਹ ਵਿਹਾਰ ਮੰਨ ਲਿਆ ਸੀ। ਤਾਂ ਇਹ ਸੰਸਾਰ ਦੇ ਵਿਹਾਰ ਨੇ। ਤਾਂ ਕਹਿੰਦੇ ਨੇ ਸਾਰਾ ਜਿਹੜਾ ਕਰਮਕਾਂਡੀ ਬੰਦਾ ਹੈ, ਅਜੇ ਕਰਮਕਾਂਡਾਂ ਚ ਫਸਿਆ ਹੈ, ਉਹ ਤਾਂ ਨਹੀਂ ਉੱਠਿਆ, ਉਹ ਅਜੇ ਮਾਇਆਧਾਰੀ ਹੈ, ਮਾਇਆ ਵਿੱਚ ਹੀ ਫਸਿਆ। ਆਚਾਰ ਵਿਵਹਾਰ ਤੇ ਜ਼ਾਤ ਅਭਿਮਾਨ, ਇਸ ਰਾਹੀਂ ਵੀ ਮਾਇਆ ਵਿਆਪਦੀ ਏ। ਹਾਂਜੀ,
ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ।
ਹੁਣ ਨਿਚੋੜ ਵਿੱਚ ਦੱਸ ਰਹੀ ਹੈ, ਨਿਚੋੜ ਦੇ ਦਿੱਤਾ ਸਤਿਗੁਰਾਂ, ਸਭ ਕੁਛ ਵਿਆਪਤ, ਹਰ ਇੱਕ ਰੂਪ ਵਿੱਚ ਇਹ ਵਿਆਪਦੀ ਏ, ਹਰ ਇੱਕ ਰੂਪ ਵਿੱਚ ਇਹ ਅਟੈਕ ਕਰਦੀ ਏ ਮਨੁੱਖ ਦੇ। ਸਭ ਕੁਛ ਵਿਆਪਤ, ਹਰ ਇੱਕ ਢੰਗ ਨਾਲ ਇਹ ਜ਼ੋਰ ਪਾਉਂਦੀ ਏ ਮਨੁੱਖ ਤੇ, ਇੱਕੋ ਹੀ ਢੰਗ ਨਾਲ ਨਹੀਂ ਪਾ ਸਕਦੀ। ਜੇ ਕੋਈ ਹਰੀ ਦੇ ਰੰਗ ਵਿੱਚ ਰੰਗਿਆ ਜਾਏ ਤੇ ਉਹਦੇ ਤੇ ਨਹੀਂ ਜ਼ੋਰ ਪਾ ਸਕਦੀ, ਨਹੀਂ ਤੇ ਹਰ ਇੱਕ ਰੂਪ ਵਿੱਚ ਆ ਕੇ ਇਹ ਬੰਦੇ ਨੂੰ ਫਿਸਲਾ ਦੇਂਦੀ, ਇਹ ਬੰਦੇ ਨੂੰ ਗੁੰਮਰਾਹ ਕਰ ਦਿੰਦੀ ਹੈ। ਸਭ ਕੁਛ ਵਿਆਪਤ, ਹਰ ਤਰੀਕੇ ਨਾਲ ਇਹ ਵਿਆਪਦੀ ਹੈ, ਮਨੁੱਖ ਨੂੰ ਚਿੰਬੜਦੀ ਹੈ, ਸਿਵਾਏ ਹਰੀ ਰੰਗ ਰਾਤ, ਸਿਵਾਏ ਨਾਮ ਦੇ ਰੰਗ ਵਿੱਚ ਰੰਗਿਆਂ ਨੂੰ, ਉਹਨਾਂ ਨੂੰ ਨਹੀਂ ਫੜ ਸਕਦੀ, ਉਹਨਾਂ ਤੇ ਅਸਰ ਨਹੀਂ ਕਰ ਸਕਦੀ। ਹਾਂਜੀ,
ਸੰਤਨ ਕੇ ਬੰਧਨ ਕਾਟੇ ਹਰ ਰਾਏ।
ਹੁਣ ਆਖਦੇ ਨੇ ਹੋਰ ਤੇ ਸਾਰਿਆਂ ਨੂੰ ਮਾਇਆ ਫੜਦੀ ਹੈ, ਲੇਕਿਨ ਮਾਇਆ ਦੇ ਫੰਦੇ ਕੱਟ ਦਿੱਤੇ ਨੇ ਸੰਤਾਂ ਲਈ ਰੱਬ ਨੇ। ਸੰਤਨ ਕੇ ਫੰਦੇ ਰੱਸੇ, ਉਹ ਰੱਸੇ ਜਿਨ੍ਹਾਂ ਨਾਲ ਮਾਇਆ ਬੰਨ ਲੈਂਦੀ ਹੈ ਮਨੁੱਖ ਨੂੰ। ਸੰਤਨ ਕੇ ਬੰਧਨ ਕਾਟੇ, ਮਾਇਆ ਦੇ ਬੰਧਨ ਕੱਟ ਦਿੱਤੇ ਨੇ ਸੰਤਾਂ ਦੇ। ਕਿਹਨੇ ਕੱਟੇ ਨੇ? ਹਰੀ ਰਾਏ, ਉਸ ਮਾਲਕ ਪ੍ਰਭੂ ਨੇ। ਹਾਂਜੀ,
ਤਾਂ ਕੋ ਕਹਾਂ ਵਿਆਪੇ ਮਾਏ,
ਤਾਂ ਕੋ ਕਹਾਂ ਵਿਆਪੇ ਮਾਏ। ਜਿਹਦੇ ਰੱਬ ਨੇ ਫੰਦੇ ਕੱਢ ਦਿੱਤੇ ਮਾਇਆ ਦੇ, ਦੱਸੋ ਮਾਇਆ ਉਹਨੂੰ ਕਿਵੇਂ ਚਿਮੜੇ? ਤਾਂ ਕੋ ਕਹਾਂ, ਕਿਸ ਤਰ੍ਹਾਂ ਵਿਆਪੈ ਚਿਮੜੇ ਮਾਏ ਮਾਇਆ। ਉਹ ਦੱਸੋ ਬਾਈ ਜੀ ਨੂੰ ਰੱਬ ਨੇ ਬਚਾ ਲਿਆ ਮਾਇਆ ਤੋਂ, ਉਹਨੂੰ ਮਾਇਆ ਕਿਵੇਂ ਚਿਮੜੇ? ਉਹਨੂੰ ਚਿਮੜ ਹੀ ਨਹੀਂ ਸਕਦੀ। ਹਾਂਜੀ,
ਕਹੋ ਨਾਨਕ ਜਿਨ ਧੂਰ ਸੰਤ ਪਾਈ, ਤਾਂ ਕਹਿ ਨਿਕਟ ਨ ਆਵੇ ਮਾਈ।
ਕਹੋ ਨਾਨਕ ਜਿਨ ਧੂਰ ਸੰਤ ਪਾਈ, ਜਿਨ੍ਹਾਂ ਨੇ ਸੰਤਾਂ ਦਾ ਉਪਦੇਸ਼ ਗ੍ਰਹਿਣ ਕਰ ਲਿਆ, ਜਿਨ੍ਹਾਂ ਨੇ ਸੰਤਾਂ ਦਾ ਉਪਦੇਸ਼ ਮੰਨ ਲਿਆ, ਕਹਿੰਦੇ ਨੇ ਉਹ ਬਚ ਗਏ। ਕਹੋ ਨਾਨਕ ਜਿਨ ਸੰਤਨ ਧੂਰ ਪਾਈ, ਤਾਂ ਕਹਿ ਨਿਕਟ ਨਾ ਆਵੇ। ਨਿਕਟ ਨੇੜੇ, ਉਹਨਾਂ ਦੇ ਤੇ ਭਾਈ ਮਾਇਆ ਨੇੜੇ ਨਹੀਂ ਟੁੱਕਦੀ। ਤਾਂ ਕਹਿ ਨਿਕਟ ਨਾ ਆਵੇ ਮਾਈ, ਮਾਈ ਤੋਂ ਭਾਵ ਮਾਇਆ।
ਦੁਰੇਰੀ ਮਹਿਲ ਪੰਜਵਾਂ,
नैनो नींद पर दृष्ट विकार श्रवण सोए सुन निंद विचार रसना सोई लोभ मीठे साध मन सोया माया विस्माद इस ग्रह में कोई जागत रहे साबत वस्त ओ अपनी लहे रहो सगल सहेली अपने रस माती ग्रह अपने की खबर न जाती मुस्सन हार पंच बटवारे सोने नगर परे ठग हारे उनते राखे बाप न माई उनते राखे मीत न पाई दर्ब से आनप न ओए रहते साध संग ओए दुष्ट वस होते कर कृपा मोय सारंग पान कर कृपा मोय सारंग पान संत तूर सर्व निदान संतन तूर सर्व निदान साबत पूंजी सतगुर संग नानक जागे पार ब्रह्म के रंग
कै रंग
नानक जागे पार ब्रह्म कै रंग सो जाने जिस प्रभु
जागे
सो जागे जिस प्रभु कृपाल ए पूंजी साबत तन माल नैनो नींद पर दृष्ट विकार श्रवण सोए सुन निंद विचार
श्रवण नहीं है
फिर श्रवण
हाँ
श्रवण सोए सुन
सस्से दे पैर विच जड़ा रा रहा है ना श्र ते बिंदी इथे उंज नहीं लाई पैर च क्योंकि बिंदी दा रिवाज उदो नहीं सी तो है श्रवण श्रवण दा अर्थ हुंदा है कन श्रवण करना सुनना श्रवण कन तो आओ थोड़ी जी पहला इस शब्द की तुहानू इंट्रोडक्शन देवा फिर समझ आएगी शब्द की ए मनुखा शरीर नू सतगुरां ने पंचम पातशाह ने इत ग्रह आख्या है ग्रह तो भाव मनुखा शरीर ते ए जड़े ज्ञान इंद्रिय ने ना ए शरीर दे सतगुरु आखरे ने सुते पए ने जिवें नींद विच सुते पए ने ए होने चाहिए सन पहरेदार इस शरीर घर दे ए जड़े ज्ञान इंद्रिय ने अखां कन नक मूह हाथ पैर ए जिन्ने ज्ञान इंद्रिय ने ए ते रखवाले सी ए ते राखे सी भाव के बाहरों जिवें चोर उचके ना आ वड़न रखवाले हुंदे ने करदे रात नूं राखी रखदे ने दिन वेले राखी रखदे ने ए ज्ञान इंद्रिय इंज रखवाले सी पर सौ गए ने सुते पए ने ते हुण की है ए जिहड़े बाहरले डाकू ने आ के ए घर लुटी जा रहे ने ए प्रवेश कर जांदे ने अंदर ते लुट रहे ने ते लुटिया की जा रहा है तो कहंदे ने जिहड़ी पूंजी लुटी जा रही है वह सुआसां दी पूंजी है श्वासां दी पूंजी लुटी जाना भाव है श्वास व्यर्थ जा रहे ने श्वासां दी पूंजी लुटी जा रही है तो भाव यह है कि श्वास मनुखा श्वास जड़े बड़े कीमती ने जड़े किसे अर्थे लगने चाहिए सी वो इंज व्यर्थी बीत रहे ने तो इस तरह श्वासां दी पूंजी लुटी जा रही ते लुटेरे कौन ने आख्या काम क्रोध लोभ मोह अहंकार पांच लुटेरे ने तो एक गफलत दी नींद सुते पए ने ज्ञान इंद्रे ते जे जागदे होन सुचेत होन ता इन्हां नूं विकारां नूं अंदर ना आउण देण भाव फिर बंदा इन्हां ज्ञान इंद्रियां नाल ही विकार कमाए ना पावे तो आप हुण इक तुक लईए आखदे ने नैनो नींद पर दृष्टि विकार पर दृष्टि प्राय ताई दृष्टि पर पराया प्राय वाली दृष्टि दृष्टि आखदे निगाह नूं प्राय वाले जो मनुख की दृष्टि है ना वो बड़ी माड़ी है भाव की है भैड़ी निगाह नाल या तो अगले के धन वाल वेखीदा है कि किवें इनू हथिया लईए किवें ठग लईए एदा धन मैं हथिया लवां ਇਹਦੀ ਮਾਲ ਮਿਲਕਤ ਮੈਂ ਹਥਿਆ ਲਵਾਂ। ਤੋ ਦ੍ਰਿਸ਼ਟੀ ਵੀ ਮੰਦੀ ਏ ਤੇ ਯਾ ਰੂਪ ਵੱਲ ਜਾਂਦੀ ਏ, ਇਹ ਦੂਸਰੀ ਪੈੜ ਹੈ। ਤੋ ਅੱਖਾਂ ਰਾਹੀਂ ਦੋ ਵਿਕਾਰ ਕਮਾਏ ਜਾ ਰਹੇ ਨੇ, ਭੈੜੀ ਨਿਗਾਹ ਕਿਸੇ ਦੇ ਤਨ ਤੇ, ਭੈੜੀ ਨਿਗਾਹ ਕਿਸੇ ਦੇ ਰੂਪ ਤੇ। ਤੋ ਕਹਿੰਦੇ ਨੇ ਨੈਣ ਨੇ ਸੁੱਤੇ ਪਏ ਨੇ, ਨੈਣੋ ਨੀਂਦ, ਅੱਖਾਂ ਸੁੱਤੀਆਂ ਪਈਆਂ ਨੇ ਤੇ ਨੀਂਦ ਚੜ੍ਹੀ ਏ ਪਰ ਦ੍ਰਿਸ਼ਟ ਵਿਕਾਰ ਦੀ। ਤੋ ਪਰਾਈ ਮਿਲਕਤ ਤੇ, ਪਰਾਏ ਧਨ ਤੇ, ਪਰਾਏ ਰੂਪ ਤੇ ਨਿਗਾਹ ਏ, ਤੋ ਇਹ ਵਿਕਾਰ ਤੋਂ ਭਾਵ ਭੈੜ ਹੈ। ਪਰ ਦ੍ਰਿਸ਼ਟੀ ਵਿਕਾਰ, ਵਿਕਾਰੀ ਦ੍ਰਿਸ਼ਟੀ ਹੈ ਦੂਜਿਆਂ ਤਾਈਂ, ਭਾਵ ਦੂਜਿਆਂ ਤੇ, ਦੂਜਿਆਂ ਦੇ ਤਨ ਤੇ, ਦੂਜਿਆਂ ਦੀ ਨੂਰ ਤੇ ਪੈੜੀ ਨਿਗਾਹ। ਤੋ ਇਸ ਤਰ੍ਹਾਂ ਨੈਣ ਸੁੱਤੇ ਪਏ ਨੇ। ਹਾਂਜੀ,
ਸ਼ਰਵਣ ਸੋਏ ਸੁਨ ਨਿੰਦ ਵਿਚਾਰ,
ਸ਼ਰਵਣ ਸੋਏ ਕੰਨ ਵੀ ਸੁੱਤੇ ਪਏ ਨੇ। ਤੋ ਕੰਨ ਕਿੱਦਾਂ ਸੁੱਤੇ ਪਏ ਨੇ? ਕਹਿੰਦੇ ਨੇ ਸੁਣ ਨਿੰਦ ਵਿਚਾਰ, ਨਿੰਦਾ ਦੀ ਵਿਚਾਰ ਸੁਣ ਕੇ, ਪਰਾਈ ਨਿੰਦਾ ਸੁਣਦੇ ਰਹਿੰਦੇ ਨੇ ਕੰਨ, ਇਹ ਵੀ ਸੁੱਤੇ ਪਏ ਨੇ। ਭਾਵ ਕੀ ਏ, ਜੇ ਜਾਗਦੇ ਹੁੰਦੇ ਤੇ ਬਾਣੀ ਸੁਣਦੇ, ਗੁਰੂ ਦੀ ਗੱਲ ਸੁਣਦੇ, ਚੰਗੀ ਗੱਲ ਸੁਣਦੇ, ਭਜਨ ਬੰਦਗੀ ਸੁਣਦੇ, ਪਰ ਇਹ ਤੇ ਨਿੰਦਾ ਸੁਣ ਰਹੇ ਨੇ, ਨਿੰਦਾ ਚੁਗਲੀ ਸੁਣ ਰਹੇ ਨੇ, ਤੋ ਇਹ ਵੀ ਸੁੱਤੇ ਪਏ ਨੇ। ਅੱਖਾਂ ਸੁੱਤੀਆਂ ਪਈਆਂ ਨੇ ਕਿਉਂਕਿ ਅੱਖਾਂ ਦੁਆਰਾ ਕੁਝ ਚੰਗਾ ਤੱਕਣਾ ਸੀ, ਲੇਕਿਨ ਮਾੜਾ ਤੱਕ ਰਹੀਆਂ ਨੇ, ਅੱਖਾਂ ਵੀ ਸੁੱਤੀਆਂ ਪਈਆਂ ਨੇ, ਕੰਨ ਵੀ ਸੁੱਤੇ ਪਏ ਨੇ।
ਰਸਨਾ ਸੋਈ ਲੋਭ ਮਿੱਠੇ ਸਾਧ,
ਰਸਨਾ ਸੋਈ ਲੋਭ, ਲੋਭ ਵਿੱਚ ਪੱਬੇ ਨੂੰ ਸਿਆਰੀ, ਰਸਨਾ ਵੀ ਸੁੱਤੀ ਪਈ ਹੈ ਲੋਭ ਵਿੱਚ। ਕਾਹਦੇ ਲੋਭ ਵਿੱਚ? ਮਿੱਠੇ ਸਾਧ, ਮਿੱਠੇ ਸਵਾਦਾਂ ਦੇ ਲੋਭ ਵਿੱਚ, ਚੰਗੇ ਚੰਗੇ ਪਦਾਰਥਾਂ ਦੇ ਸਵਾਦਾਂ ਵਿੱਚ ਇਹ ਜ਼ਬਾਨ ਵੀ ਸੁੱਤੀ ਪਈ ਹੈ। ਪਰ ਜ਼ਬਾਨ ਰਾਹੀਂ ਤੇ ਸਿਮਰਨਾ ਸੀ, ਇਹ ਸਵਾਦ ਬਾਣੀ ਦਾ ਚੜ੍ਹਨਾ ਸੀ ਇਸ ਰਸਨਾ ਨੂੰ, ਪਰ ਚੜਿਆ ਹੈ ਪਦਾਰਥਾਂ ਦਾ ਸਵਾਦ। ਤੋ ਕਹਿੰਦੇ ਨੇ ਜ਼ਬਾਨ ਵੀ ਸੁੱਤੀ ਪਈ ਹੈ।
ਮਨ ਸੋਇਆ ਮਾਇਆ ਬਿਸਮਾਦ,
ਮਾਇਆ ਬਿਸਮਾਦ, ਮਾਇਆ ਦੇ ਚੋਚ, ਮਨ ਬੰਦੇ ਦਾ ਸੁੱਤਾ ਪਾਇਆ, ਇਹ ਵੀ ਮਾਇਆ ਦੇ ਚੋਜਾਂ ਵਿੱਚ, ਮਾਇਆ ਭੋਗਣ ਵਿੱਚ। ਮਾਇਆ ਬਿਸਮਾਦ ਭਾਵ ਮਾਇਆ ਤੋਂ ਜੋ ਖੁਸ਼ੀ ਪੈਦਾ ਹੁੰਦੀ ਹੈ, ਮਾਇਆ ਦੇ ਭੋਗਾਂ ਤੋਂ ਜੋ ਖੁਸ਼ੀ ਪੈਂਦੀ ਹੈ, ਉਸ ਖੁਸ਼ੀ ਹਾਸਲ ਕਰਨ ਦੇ ਵਿੱਚ ਮਨ ਵੀ ਸੁੱਤਾ ਪਿਆ ਹੈ। ਹਾਂਜੀ,
ਇਸ ਗ੍ਰਹਿ ਮੈਂ ਕੋਈ ਜਾਗਤ ਰਹੇ,
ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ
ਆਪਣੀ ਰਹੇ।
ਹੁਣ ਕਹਿੰਦੇ ਨੇ ਜੇ ਕੋਈ ਜਾਗਦਾ ਹੋਵੇ ਨਾ, ਜੇ ਕੋਈ ਆਤਮਾ ਜਾਗ ਰਹੀ ਹੋਵੇ ਇਸ ਸਰੀਰ ਘਰ ਵਿੱਚ, ਇਸ ਗ੍ਰਹਿ ਮੈਂ, ਗ੍ਰਹਿ ਸਰੀਰ ਘਰ, ਕੋਈ ਜੇ ਕੋਈ ਆਤਮਾ ਕੋਈ ਮਨ ਕਰਕੇ ਜਾਗ ਰਿਹਾ ਹੋਵੇ, ਤਾਂ ਕਹਿੰਦੇ ਨੇ ਸਾਬਤ ਵਸਤ ਉਹ ਆਪਣੀ ਲਹਿ, ਸਾਬਤ ਪੂਰੇ ਦੀ ਪੂਰੀ, ਉਹ ਆਪਣੀ ਪੂਰੇ ਦੀ ਪੂਰੀ ਪੂੰਜੀ ਹਾਸਲ ਕਰ ਲਵੇ, ਪੂਰੇ ਦਾ ਪੂਰਾ ਧਨ ਦੌਲਤ ਉਹ ਆਪਣਾ ਹਾਸਲ ਕਰ ਲਵੇ। ਭਾਵ ਕੀ ਹੈ? ਤਦ ਉਹ ਆਪਣੇ ਸਾਰੇ ਸਵਾਸ ਸਫਲੇ ਕਰਕੇ, ਬਾਣੀ ਪੜ੍ਹ ਕੇ, ਤੇ ਉਹ ਜਿਹੜੀ ਨਾਮ ਰੂਪੀ ਪੂੰਜੀ ਹੈ ਉਹ ਇਕੱਠੀ ਕਰ ਸਕਦਾ। ਜੇ ਕੋਈ ਆਤਮਾ ਸਾਵਧਾਨ ਹੋਵੇ, ਜੇ ਕੋਈ ਆਤਮਾ ਸੁਚੇਤ ਜਾਗਦੀ ਹੋਵੇ, ਤਾਂ ਬਈ ਕਹਿੰਦੇ ਨੇ ਤਾਂ ਫਿਰ ਉਹ ਆਪਣੀ ਪੂਰੀ ਪੂੰਜੀ ਦਾ ਲਾਹਾ ਲੈ ਸਕਦੀ ਹੈ, ਸਾਬਤ ਪੂੰਜੀ ਆਪਣੀ ਉਹ ਹਾਸਲ ਕਰ ਸਕਦੀ ਹੈ, ਆਪਣੀ ਲਹਿ, ਲਹਿ ਹਾਸਲ ਕਰਨਾ। ਹਾਂਜੀ,
ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ।
ਸਗਲ ਸਹੇਲੀ ਆਪਣੇ ਰਸ ਮਾਤੀ, ਸਹੇਲੀਆਂ ਆਖਿਆ ਆ ਗਿਆਨ ਇੰਦਰੀਆਂ ਨੂੰ ਹੀ, ਸਾਡੇ ਜਿਹੜੇ ਗਿਆਨ ਇੰਦਰੀ ਨੇ, ਕੰਨ, ਨੱਕ, ਅੱਖਾਂ, ਮੂੰਹ, ਹੱਥ ਪੈਰ, ਇਹ ਸਹੇਲੀਆਂ ਨੇ, ਸਗਲ ਸਹੇਲੀ ਇਹਨਾਂ ਨੂੰ ਆਖਿਆ। ਇਹ ਸਾਡੇ ਸਾਰੇ ਗਿਆਨ ਇੰਦਰੇ, ਇਹ ਸਗਲ ਸਹੇਲੀਆਂ ਆਪਣੇ ਆਪਣੇ ਰਸਾਂ ਵਿੱਚ ਮਸਤ ਨੇ, ਆਪਣਾ ਰਸ ਮਾਤੀ ਆਪਣੇ ਆਪਣੇ ਸਵਾਦਾਂ ਚ ਮਸਤ ਨੇ। ਕੰਨ ਆਪਣੇ ਸਵਾਦਾਂ ਚ ਮਸਤ ਨੇ, ਅੱਖਾਂ ਆਪਣੇ ਸਵਾਦਾਂ ਚ ਮਸਤ ਨੇ, ਨੱਕ ਜ਼ਬਾਨ ਹੱਥ ਪੈਰ ਹਰ ਕੋਈ ਆਪਣੇ ਆਪਣੇ ਸਵਾਦਾਂ ਚ ਮਸਤ ਨੇ। ਤੇ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਕਿਸੇ ਨੂੰ ਕੋਈ ਪਰਵਾਹ ਨਹੀਂ ਆਪਣੇ ਸਰੀਰ ਘਰ ਵਿਚ ਇਹ ਵਸਦੇ ਆਤਮੇ ਦੀ ਕਿ ਬਈ ਇਹਦਾ ਕੀ ਬਣੇਗਾ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਆਪਣੇ ਸਰੀਰ ਘਰ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ, ਭਾਵ ਅੰਦਰ ਆਤਮਾ ਉਹ ਬਿਨਾ ਨਾਮ ਬਾਣੀ ਦੇ ਕਿਸ ਹਾਲਤ ਵਿਚ ਇਸ ਦਾ ਕਿਸੇ ਨੇ ਖਿਆਲ ਨਹੀਂ ਕੀਤਾ। ਹਾਂਜੀ,
ਮੁਸਨਹਾਰ ਪੰਚ ਬਟਵਾਰੇ,
ਮੁਸਨਹਾਰ ਕਹਿੰਦੇ ਨੇ
ਲੁੱਟਣ ਵਾਲੇ
ਠੱਗਣ ਵਾਲੇ, ਤੇ ਬਟਵਾਰੇ ਆਖਦੇ ਨੇ ਡਾਕੂਆਂ ਨੂੰ, ਬਟਵਾਰਾ ਆਖੀ ਦਾ ਡਾਕੂ ਬਟਵਾਰੇ। ਮੁਸਨਹਾਰ ਪੰਚ ਬਟਵਾਰੇ, ਤੇ ਇਹ ਸਰੀਰ ਘਰ ਨੂੰ ਲੁੱਟਣ ਵਾਲੇ ਨੇ ਪੰਜ ਡਾਕੂ, ਮੁਸਨਹਾਰ
ਪੰਚ ਬਟਵਾਰੇ,
ਪੰਚ ਬਟਵਾਰੇ ਪੰਜ ਡਾਕੂ ਇਸ ਘਰ ਨੂੰ ਲੁੱਟਣ ਵਾਲੇ। ਹਾਂਜੀ,
ਸੋਨੇ ਨਗਰ ਪਰੇ ਠੱਗ ਹਾਰੇ,
ਸੋਨੇ ਨਗਰ ਪਰੇ ਠੱਗ ਹਾਰੇ। ਹੁਣ ਵੇਖਦੇ ਨੇ ਸਰੀਰ ਘਰ ਸੁੰਨਾ ਪਿਆ, ਭਾਵ ਕੀ ਹੈ ਰਖਵਾਲੇ ਸਾਰੇ ਸੁੱਤੇ ਪਏ ਨੇ, ਅੱਖਾਂ ਆਪਣੀ ਨੀਂਦ ਚ ਸੁੱਤੀਆਂ ਪਈਆਂ, ਕੰਨ ਆਪਣੀ ਨੀਂਦ ਚ ਸੁੱਤੇ ਪਏ ਨੇ, ਜ਼ਬਾਨ ਆਪਣੀ ਨੀਂਦ ਚ ਸੁੱਤੀ ਪਈ ਹੈ। ਤੋ ਇਹ ਰਖਵਾਲੇ ਤੇ ਆਪਣੀ ਆਪਣੀ ਨੀਂਦ ਚ ਸਾਰੇ ਸੁੱਤੇ ਪਏ ਨੇ, ਇਹ ਚੌਕੀਦਾਰ ਤੇ ਸੁੱਤੇ ਪਏ ਨੇ, ਤੇ ਉਹ ਅੰਦਰ ਡਾਕੂ ਦਾਖਲ ਹੋ ਜਾਂਦੇ ਨੇ ਤੇ ਸਵਾਸਾਂ ਦੀ ਪੂੰਜੀ ਲੁੱਟਦੇ ਨੇ, ਭਾਵ ਸਵਾਸ ਵਿਅਰਥ ਜਾ ਰਹੇ ਨੇ।
ਉਨਤੇ ਰਾਖੇ,
ਇਹ ਪੰਜੇ ਡਾਕੂ ਵੇਖਦੇ ਨੇ ਕਿ ਚੌਕੀਦਾਰ ਤੇ ਸਾਰੇ ਸੁੱਤੇ ਪਏ ਨੇ, ਤੇ ਪ੍ਰਵੇਸ਼ ਕਰਦੇ ਨੇ ਘਰ ਦੇ ਵਿਚ ਤੇ ਲੁੱਟਦੇ ਨੇ ਕੀ ਸਵਾਸਾਂ ਦੀ ਪੂੰਜੀ, ਭਾਵ ਕੀ ਸਵਾਸ ਇਨਸਾਨ ਦੇ ਵਿਅਰਥ ਜਾ ਰਹੇ ਨੇ, ਲੁੱਟੀਂਦੇ ਨੇ, ਵਿਕਾਰਾਂ ਵਿਚ ਸਵਾਸ ਅਜਾਈ ਜਾ ਰਹੇ ਨੇ।
ਹੁਣਤੇ ਰਾਖੇ ਬਾਪ ਨਾ ਮਾਈ, ਹੁਣਤੇ ਰਾਖੇ ਉਮੀਦ ਨਾ ਭਾਈ।
ਹੁਣ ਆਖਦੇ ਨੇ ਇਹਨਾਂ ਪੰਜਾਂ ਬਟਵਾਰਿਆਂ ਤੋਂ, ਇਹਨਾਂ ਪੰਜਾਂ ਡਾਕੂਆਂ ਤੋਂ ਬਚਣਾ ਬੜਾ ਮੁਸ਼ਕਲ ਹੈ। ਕੋਈ ਮਾਂ ਬਾਪ ਸਹਾਈ ਨਹੀਂ ਹੋ ਸਕਦਾ ਕਿਸੇ ਜੀਵ ਲਈ ਕਿ ਇਹਨਾਂ ਡਾਕੂਆਂ ਤੋਂ ਤੁਹਾਡਾ ਬਚਾਅ ਕਰ ਦੇਵੇ। ਤੁਹਾਡੇ ਮਾਤਾ ਪਿਤਾ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਕਿ ਤੁਹਾਨੂੰ ਇਹਨਾਂ ਡਾਕੂਆਂ ਤੋਂ ਬਚਾ ਦੇਣ, ਭਾਵ ਤੁਸੀਂ ਖੁਦ ਇਹਨਾਂ ਡਾਕੂਆਂ ਤੋਂ ਬਚਾ ਆਪ ਕਰਨਾ ਹੈ। ਉਨ ਤੇ ਇਹਨਾਂ ਡਾਕੂਆਂ ਤੋਂ, ਇਹਨਾਂ ਬਟਵਾਰਿਆਂ ਤੋਂ, ਉਨ ਤੇ ਰਾਖੈ ਰਖਵਾਲੀ ਕਰੇ ਬਚਾਵੇ, ਉਨ ਤੇ ਰਾਖੈ ਬਾਪ ਨਾ ਮਾਈ, ਨਾ ਮਾਂ ਨਾ ਬਾਪ ਕੋਈ ਤੁਹਾਨੂੰ ਇਹਨਾਂ ਡਾਕੂਆਂ ਤੋਂ ਬਚਾ ਨਹੀਂ ਸਕਦੇ। ਤੇ ਉਨ ਤੇ ਰਾਖੈ ਮੀਤ ਨਾ ਭਾਈ, ਨਾ ਮਿੱਤਰ ਨਾ ਭਰਾ, ਭਾਵ ਕੋਈ ਸਾਖ ਸੰਬੰਧੀ ਦੂਸਰਾ ਤੀਸਰਾ ਤੁਹਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਨਹੀਂ ਸਕਦਾ। ਤੂੰ ਬਚਾ ਕੌਣ ਸਕੇਗਾ, ਉਹ ਅੱਗੇ ਦੱਸਣਗੇ।
ਦਰਬ ਸਿਆਨਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ।
ਤੁਸੀਂ ਬੜੀ ਸਪੀਡ ਖਿੱਚੀ ਅਜੀਤ ਸਿੰਘ ਜੀ, ਹੌਲੀ ਹੌਲੀ ਚੱਲਦੇ ਹਾਂ। ਦਰਬ ਸਿਆਨਪ ਨਾ ਹੋਏ ਰਹਿਤੇ, ਦਰਬ ਕਹਿੰਦੇ ਨੇ ਮਾਲ ਮਿਲਕਤ ਨੂੰ, ਪੈਸੇ ਨੂੰ। ਦਰਬ ਕਹਿੰਦੇ ਨੇ ਕਿ ਪੈਸਿਆਂ ਰਾਹੀਂ ਵੀ ਤੁਸੀਂ ਇਹਨਾਂ ਡਾਕੂਆਂ ਨੂੰ ਰੋਕ ਨਹੀਂ ਪਾ ਸਕਦੇ, ਪੈਸਾ ਖਰਚ ਕੇ ਵੀ ਤੁਸੀਂ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਸਕਦੇ। ਧਨੀ ਆਦਮੀ ਆਪਣੇ ਧਨ ਦੁਆਰਾ ਇਹਨਾਂ ਡਾਕੂਆਂ ਤੇ ਫਤਿਹ ਨਹੀਂ ਪਾ ਸਕਦਾ। ਦਰਬ ਨਾ ਹੀ ਬੰਦੇ ਦੀ ਸਿਆਣਪ, ਨਾ ਹੀ ਆਪਣੀ ਦੌਲਤ ਦੁਆਰਾ, ਨਾ ਹੀ ਆਪਣੀ ਚਤਰਾਈ ਦੁਆਰਾ ਇਹਨਾਂ ਡਾਕੂਆਂ ਨੂੰ ਵਸ ਕਰ ਸਕੀਦਾ ਹੈ। ਹਾਂਜੀ, ਦਰਬ ਪੈਸਾ ਮਾਲ ਮਿਲਕਤ, ਨਾ ਹੀ ਧਨ ਨਾਲ ਤੇ ਨਾ ਹੀ ਚਤਰਾਈ ਸਿਆਣਪਾਂ ਨਾਲ ਇਹਨਾਂ ਡਾਕੂਆਂ ਨੂੰ ਵਸ ਕਰ ਪਾਈਦਾ ਹੈ। ਦਰਬ ਸਿਆਣਪ ਨਾ ਹੋਏ ਰਹਿਤੇ, ਰਹਿਤੇ ਰੋਕ ਪਾਉਣੀ, ਰਹਿਤੇ ਰੋਕ ਪੈਣੀ, ਨਾ ਹੀ ਧਨ ਨਾਲ ਨਾ ਹੀ ਸਿਆਣਪਾਂ ਨਾਲ ਰੋਕ ਪਾਈ ਜਾ ਸਕਦੀ ਹੈ ਨਾ ਡਾਕੂਆਂ। ਇਹ ਠਹਿਰੇ ਨਹੀਂ ਰਹਿੰਦੇ ਡਾਕੂ, ਇਹ ਤੇ ਅੰਦਰ ਆਵੜਦੇ ਨੇ, ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਨਾ ਮਾਂ, ਨਾ ਬਾਪ, ਨਾ ਮਿੱਤਰ, ਭੈਣ ਭਰਾ, ਕੋਈ ਸਾਕ ਸੰਬੰਧੀ ਸਹਾਈ ਨਹੀਂ ਹੋ ਸਕਦਾ ਇਹਨਾਂ ਨੂੰ ਰੋਕਣ ਵਾਸਤੇ, ਨਾ ਹੀ ਤੁਹਾਡੀ ਸਿਆਣਪ ਤੇ ਨਾ ਹੀ ਧਨ ਕੰਮ ਆ ਸਕਦੇ ਨੇ ਇਹਨਾਂ ਨੂੰ ਰੋਕ ਪਾਉਣ ਲਈ। ਤੇ ਫਿਰ ਦੱਸਦੇ ਨੇ ਫਿਰ ਰੁਕ ਕਿਵੇਂ ਸਕਦੇ ਨੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਜੇ ਇਹਨਾਂ ਦੁਸ਼ਟਾਂ ਨੂੰ, ਇਹਨਾਂ ਡਾਕੂਆਂ ਨੂੰ ਵਸ ਕਰਨਾ ਏ ਤੇ ਇੱਕ ਤਰੀਕਾ ਏ, ਸਾਧ ਸੰਗਤ ਵਿੱਚ ਆ ਜਾਓ। ਸਾਧ ਸੰਗ ਦੇਖਿਆ ਗੱਗੇ ਨੂੰ ਸਿਆਰੀ, ਸਾਧ ਸੰਗਤ ਵਿੱਚ ਓਏ ਦੁਸ਼ਟ ਭਾਵ ਉਹ ਪੰਜ ਬਟਵਾਰੇ, ਉਹ ਪੰਜ ਡਾਕੂ ਵਸ ਹੋ ਤੇ ਵਸ ਆ ਜਾਂਦੇ ਨੇ, ਕਾਬੂ ਵਿੱਚ ਆ ਜਾਂਦੇ ਨੇ, ਫੜੇ ਜਾਂਦੇ ਨੇ। ਸਾਧ ਸੰਗਤ ਵਿੱਚ ਕੋਈ ਆ ਜਾਏ ਤੇ ਇਹਨਾਂ ਪੰਜਾਂ ਵਿਕਾਰਾਂ ਨੂੰ ਵਸ ਕਰਨਾ ਸਿੱਖਦਾ ਹੈ। ਉਂਝ ਕਿਸੇ ਹਿਸਾਬ ਨਾਲ ਤੁਸੀਂ ਇਹਨਾਂ ਤੇ ਜਿੱਤ ਪਾ ਨਹੀਂ ਸਕਦੇ, ਇਹ ਸਮਝਾ ਰਹੇ। ਤੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸ ਰਹੇ ਨੇ ਕਿ ਕੋਈ ਹੋਰ ਤਰੀਕਾ ਐਸਾ ਨਹੀਂ ਜਿਸ ਨਾਲ ਇਹ ਪੰਜਾਂ ਤੇ ਕੋਈ ਕਾਬੂ ਪਾ ਸਕੇ। ਸਾਧ ਸੰਗਤ ਵਿੱਚ ਆ ਕੇ ਨਾਮ ਬਾਣੀ ਨਾਲ ਜੁੜ ਜਾਏ, ਪਿਆਰ ਪੈ ਜਾਏ ਬਾਣੀ ਨਾਲ, ਨਾਮ ਨਾਲ, ਤੇ ਫਿਰ ਇਹ ਵਸ ਵਿੱਚ ਆ ਜਾਂਦੇ ਨੇ। ਹਾਂਜੀ,
ਕਰ ਕਿਰਪਾ ਮੋਏ ਸਾਰੰਗ ਪਾਣ।
ਇਸ ਕਰਕੇ ਹੇ ਪ੍ਰਭੂ ਸਾਰੰਗ ਪਾਣ, ਪ੍ਰਭੂ ਹੇ ਸਾਰੰਗ ਪਾਣ, ਕਰ ਕਿਰਪਾ ਮੋਹੇ ਮੇਰੇ ਤੇ ਕਿਰਪਾ ਕਰ, ਕਰ ਕਿਰਪਾ ਮੋਹੇ ਸਾਰੰਗ ਪਾਣ, ਹੇ ਪ੍ਰਭੂ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਸਾਧ ਸੰਗਤ ਬਖਸ਼, ਸੰਤ ਸੰਤ ਜਨਾਂ ਦੀ ਸੰਗਤ ਬਖਸ਼, ਤਾਂ ਕਿ ਮੈਂ ਪੰਜਾਂ ਨੂੰ ਵਸ ਕਰ ਲਵਾਂ।
ਸੰਤਨ ਧੂਰ ਸਰਬ ਨਿਧਾਨ,
ਸੰਤਨ ਧੂਰ ਸਰਬ ਨਿਧਾਨ। ਹੁਣ ਫਿਰ ਸਮਝ ਲੈਣਾ, ਮੈਂ ਹਰ ਰੋਜ਼ ਹਮੇਸ਼ਾ ਇਹੀ ਦੱਸਦਾ ਹੁੰਦਾ, ਫਿਰ ਦੁਹਰਾ ਦਿਆਂ, ਸੰਤਨ ਧੂਰ ਸੰਤਾਂ ਦੀ ਚਰਨਾਂ ਦੀ ਧੂਰ ਨਹੀਂ, ਧੂੜ ਕੁਛ ਨਹੀਂ ਕਰ ਸਕਦੀ। ਸੰਤਨ ਧੂਰ ਕੀ ਏ? ਨਿਮਰਤਾ ਸਹਿਤ ਸੰਤ ਜਨਾਂ ਦਾ ਉਪਦੇਸ਼ ਗ੍ਰਹਿਣ ਕਰਨਾ, ਉਹਨਾਂ ਦੇ ਉਪਦੇਸ਼ ਤੇ ਅਮਲ ਕਰਨਾ। ਤੇ ਸੰਤ ਜਨਾਂ ਕੋਲ ਤੇ ਇੱਕੋ ਹੀ ਉਪਦੇਸ਼ ਹੈ, ਉਹ ਤੇ ਨਾਮ ਨਾਲ ਜੋੜਦੇ ਨੇ, ਉਹ ਈਸ਼ਵਰ ਨਾਲ ਜੋੜਦੇ ਨੇ। ਤੋ ਸੰਤਨ ਧੂਰ ਸਰਬ ਨਿਧਾਨ, ਕਹਿੰਦੇ ਨੇ ਸੰਤ ਜਨਾਂ ਦੀ ਜਿਹੜੀ ਪੈਰਾਂ ਦੀ ਰਜਕ ਰੇਣ, ਇਹ ਸਾਰੇ ਖਜ਼ਾਨੇ ਨੇ, ਭਾਵ ਕਿ ਸੰਤ ਜਨਾਂ ਦਾ ਉਪਦੇਸ਼ ਸਾਰਿਆਂ ਖਜ਼ਾਨਿਆਂ ਤੋਂ ਉੱਤਮ ਖਜ਼ਾਨਾ ਹੈ, ਕਿਉਂਕਿ ਇਸ ਖਜ਼ਾਨੇ ਰਾਹੀਂ ਨਾਮ ਪ੍ਰਾਪਤ ਹੁੰਦਾ ਹੈ ਤੇ ਨਾਮ ਰਾਹੀਂ ਇਹ ਪੰਜ ਵਸ ਚ ਆ ਜਾਂਦੇ ਨੇ। ਤੇ ਇਹ ਵੀ ਆਖਦਿਆਂ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਤ ਨੂੰ ਮੁਖਾਤਬ ਕੀਤਾ ਹੈ ਤੇ ਸੰਤ ਹੈ ਗੁਰੂ, ਜਿੱਥੇ ਲਿਖਿਆ ਸੰਤਨ ਧੂਰ ਸਰਬ ਨਿਧਾਨ ਤੋਂ ਪਾਵੇ ਗੁਰੂ ਦਾ ਉਪਦੇਸ਼, ਇਹੀ ਵੱਡਾ ਖਜ਼ਾਨਾ ਹੈ ਜਿਸ ਰਾਹੀਂ ਇਹ ਪੰਜ ਵਿਕਾਰ ਵਸ ਜਾਉਂਦੇ ਨੇ।
ਸਾਬਤ ਪੂੰਜੀ ਸਤਿਗੁਰ ਸੰਗ,
ਤੋ ਫਿਰ ਦੱਸ ਦਿੱਤਾ ਹੈ ਨਾਲ ਸੰਤ ਆ ਕੇ ਅਗਲੀ ਤੁਕ ਵਿੱਚ ਸਤਿਗੁਰ ਆਖ ਦਿੱਤਾ, ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਹਿ ਜਾਏ ਕਿ ਕੌਣ ਹੈ ਸੰਤ। ਤੋ ਆਖਿਆ ਹੈ ਸਾਬਤ ਪੂੰਜੀ ਸਤਿਗੁਰ ਸੰਗ, ਇਹ ਤੁਹਾਡੀ ਸਵਾਸਾਂ ਦੀ ਪੂੰਜੀ ਸਾਬਤ ਰਹਿੰਦੀ ਹੈ, ਲੁੱਟੀਂਦੀ ਨਹੀਂ, ਜੇ ਤੁਸੀਂ ਗੁਰੂ ਦੀ ਸੰਗਤ ਵਿੱਚ ਰਹੋ, ਗੁਰੂ ਦਾ ਸੰਗ ਕਰੋ। ਗੁਰੂ ਦਾ ਸੰਗ ਕਰੋਗੇ ਤੇ ਸਵਾਸ ਲੇਖੇ ਵਿੱਚ ਲੱਗਣਗੇ, ਫਿਰ ਇਹ ਅਜਾਈ ਨਹੀਂ ਜਾਂਦੇ, ਫਿਰ ਇਹ ਪੂੰਜੀ ਲੁੱਟੀਂਦੀ ਨਹੀਂ।
ਸਾਬਤ
ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਤੇ ਗੁਰੂ ਦੀ ਸੰਗਤ ਵਿੱਚ ਹੁੰਦਾ ਕੀ ਏ? ਮਨੁੱਖ ਕਰੇਗਾ ਕਿ ਜਾਗੇਗਾ ਪਾਰ ਬ੍ਰਹਮ ਕੈ ਰੰਗ। ਹੁਣ ਪਹਿਲਾਂ ਤੇ ਦੱਸਿਆ ਨੀਂਦ ਕੀ ਸੀ ਤੇ ਹੁਣ ਇੱਥੇ ਸਮਝਾ ਦਿੱਤਾ ਜਾਗ ਕੀ ਹੈ। ਨੀਂਦ ਕੀ ਸੀ? ਕਿ ਗਿਆਨ ਇੰਦਰੀਆਂ ਦਾ ਵਿਕਾਰਾਂ ਚ ਫਸ ਜਾਣਾ ਇਹ ਨੀਂਦ ਹੈ। ਕੰਨਾਂ ਦਾ ਨਿੰਦਾ ਚ ਫਸ ਜਾਣਾ, ਅੱਖਾਂ ਦਾ ਵਿਕਾਰਾਂ ਚ ਫਸ ਜਾਣਾ, ਜ਼ਬਾਨ ਦਾ ਸਵਾਦਾਂ ਚ ਫਸ ਜਾਣਾ, ਇਹ ਨੀਂਦ ਹੈ ਤੇ ਜਾਗ ਕੀ ਹੈ ਪਾਰ ਬ੍ਰਹਮ ਦਾ ਰੰਗ ਰੰਗ ਕੀ ਹੁੰਦਾ ਪਿਆਰ ਪਰਮੇਸ਼ਰ ਦਾ ਪਿਆਰ ਲੱਗ ਜਾਣਾ ਇਹ ਜਾਗ ਹੈ ਜੇ ਨੀਂਦ ਹੈ ਵਿਕਾਰਾਂ ਚ ਸੌ ਜਾਣਾ ਤੇ ਜਾਗ ਕੀ ਹੈ ਪਰਮੇਸ਼ਰ ਦਾ ਪਿਆਰ ਲੱਗ ਜਾਣਾ ਕਹਿੰਦੇ ਨੇ ਪਰਮੇਸ਼ਰ ਦਾ ਪਿਆਰ ਲੱਗੇਗਾ ਗੁਰੂ ਦੀ ਸੰਗਤ ਵਿੱਚ ਇਸ ਕਰਕੇ ਵਾਹਿਗੁਰੂ ਦੀ ਸੰਗਤ ਪਾ ਆ ਜਾ ਪਾਰ ਬ੍ਰਹਮ ਦਾ ਰੰਗ ਲੱਗੇਗਾ ਕਦੋਂ ਸਾਬਤ ਪੂੰਜੀ ਸਤਿਗੁਰ ਸੰਗ ਪਿਆਰ ਲੱਗੇਗਾ ਗੁਰੂ ਦੀ ਸੰਗਤ ਵਿੱਚ ਤੇ ਸਾਬਤ ਪੂੰਜੀ ਸਤਿਗੁਰ ਸਵਾਸਾਂ ਦੀ ਹੋ ਜਾਏਗੀ ਭਾਵ ਸਾਰੇ ਸਵਾਸ ਲਿਖੇ ਲੱਗ ਜਾਣਗੇ ਇਹ ਜ਼ਿੰਦਗੀ ਲਿਖੇ ਲੱਗ ਜਾਏਗੀ ਨਹੀਂ ਤੇ ਲੁੱਟੀਂਦੀ ਹੈ ਜ਼ਿੰਦਗੀ ਵਿਅਰਥ ਚਲੀ ਜਾਏਗੀ ਹਾਂਜੀ
ਸੋ ਜਾਗੇ ਜਿਸ ਪ੍ਰਭੂ ਕਿਰਪਾਲ
ਹੁਣ ਆਖਦੇ ਨੇ ਜਾਗਣਾ ਵੀ ਹਰ ਕਿਸੇ ਦੇ ਆਪਣੇ ਵੱਸ ਵਿੱਚ ਨਹੀਂ ਹਰ ਕੋਈ ਆਪਣੀ ਮਰਜ਼ੀ ਨਾਲ ਜਾਗ ਵੀ ਨਹੀਂ ਸਕਦਾ ਸੋ ਜਾਗੇ ਪ੍ਰਭੂ ਦਾ ਪਿਆਰ ਵੀ ਉਸ ਨੂੰ ਲੱਗੇਗਾ ਜਾਗੇਗਾ ਵੀ ਉਹੀ ਜਿਸ ਪ੍ਰਭ ਕਿਰਪਾਲ ਜਿਸ ਤੇ ਪ੍ਰਭੂ ਆਪ ਦਿਆਲੂ ਹੋਏਗਾ ਕਿਰਪਾਲੂ ਪ੍ਰਭੂ ਜਿਸ ਤੇ ਕਿਰਪਾ ਕਰੇਗਾ ਉਹ ਜਾਗੇਗਾ ਤੇ ਇਹ ਪੂੰਜੀ
ਸਾਬਤ ਤਨਮਾਲ
ਉਹ ਜੀਵ ਫਿਰ ਆਪਣੀ ਸਵਾਸਾਂ ਦੀ ਪੂੰਜੀ ਸਾਬਤ ਲੈ ਕੇ ਜਾਏਗਾ ਭਾਵ ਜੀਵਨ ਲੇਖੇ ਲਾ ਕੇ ਜਾਏਗਾ ਉਹਦਾ ਜੀਵਨ ਲੇਖੇ ਵਿੱਚ ਆ ਗਿਆ ਪ੍ਰਵਾਨ ਹੋ ਗਿਆ
ਰਾਹ ਦੂਜਾ
ਸਾਬਤ ਪੂੰਜੀ ਸਤਿਗੁਰ ਸੰਗ ਨਾਨਕ ਜਾਗੇ ਪਾਰ ਬ੍ਰਹਮ